ਰਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬਿਜੋਗ, ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ, ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ, ਸਾਖੀ ਬੋਤਾ ਸਿੰਘ ਕੀ ਸੁਣੀ ਰਤਨ ਸਿੰਘ ਕਾਨ, ਸਿੰਘਨ ਕੀ ਨਿੰਦਿਆ ਸੁਨਤ ਜਿਨ ਕੀਨੋ ਸੀਸ ਕੁਰਬਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਮਹਾਰਾਜ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਕੇ ਢਾਡੀ ਸਿੰਘਾਂ ਤੋਂ ਗੁਰੂ ਦਾ ਇਤਿਹਾਸ ਸਰਵਣ ਕੀਤਾ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਜੋ ਖਾਲਸੇ ਦਾ ਪ੍ਰਾਚੀਨ ਇਤਿਹਾਸ ਹੈ, ਔਰ ਖੁਦ ਸ਼ਹੀਦਾਂ ਸਿੰਘਾਂ ਦੇ ਪਰਿਵਾਰ ਵਿੱਚੋਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼ਹੀਦ ਮਹਤਾਬ ਸਿੰਘ ਦੇ ਪੋਤਰੇ ਨੇ ਇਤਿਹਾਸ ਲਿਖਿਆ ਹੈ। ਆਪ ਜੀ ਸਰਵਣ ਕਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ। ਭਾਵੇਂ ਗ੍ਰੰਥ ਦਾ ਵਿਸਥਾਰ ਬਹੁਤ ਹੈ, ਪਰੰਤੂ ਸੰਖੇਪ ਨਾਲ ਚੋਣਵੇਂ ਚੋਣਵੇਂ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਮੱਸੇ ਰੰਗੜ ਨੂੰ ਸੋਧਣ ਤੋਂ ਬਾਅਦ ਭਾਈ ਮਹਤਾਬ ਸਿੰਘ ਦੇ ਪਰਿਵਾਰ ਉੱਤੇ ਜੋ ਕਸ਼ਟ ਆਇਆ, ਉਹ ਕਥਾ ਰਾਤ ਆਪ ਜੀ ਨੇ ਸੁਣੀ ਹੈ। 7 ਸਾਲ ਦਾ ਪੁੱਤਰ ਰਾਏ ਸਿੰਘ ਕਿਸ ਤਰ੍ਹਾਂ ਦੁਸ਼ਮਣ ਦੀ ਮਾਰ ਵਿੱਚ ਆ ਕੇ ਵੀ ਬਚ ਗਿਆ, ਔਰ ਨੱਥਾ ਖਹਿਰਾ ਮੀਰਾਂਕੋਟ ਦਾ ਚੌਧਰੀ ਪਿੰਡ ਦਾ ਪੰਚ ਆਪਣਾ ਧਰਮ ਨਿਭਾਉਂਦਾ ਹੋਇਆ ਜੂਝ ਕੇ ਸ਼ਹੀਦੀ ਪਾ ਗਿਆ, ਉਹ ਕਥਾ ਪਿਛਲੇ ਪ੍ਰਕਰਣਾਂ ਵਿੱਚ ਹੋ ਚੁੱਕੀ ਹੈ। ਹੁਣ ਸਰਵਣ ਕਰੀਏ। ਮਾਝੇ ਦੇ ਵਿੱਚ ਇੱਕ ਮਹਾਨ ਸਾਕਾ ਕੀਤਾ ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ ਜੀ ਨੇ। ਇਹ ਬੜੇ ਸੂਰਬੀਰ ਬਹਾਦਰ, ਇਹਨਾਂ ਨੇ ਜੋ ਕੰਮ ਕਰਕੇ ਵਿਖਾਇਆ ਜ਼ਕਰੀਆ ਖਾਨ ਨੂੰ, ਦੁਨੀਆਂ ਦੇ ਇਤਿਹਾਸ ਵਿੱਚ ਬੜਾ ਵਿਲੱਖਣ ਕਾਰਨਾਮਾ ਹੈ। ਆਓ ਪਿਆਰ ਨਾਲ ਇਹਨਾਂ ਮਹਾਨ ਸੂਰਬੀਰ ਸਿੰਘਾਂ ਦੀ ਸ਼ਹੀਦੀ ਦੀ ਕਥਾ ਸੁਣੀਏ। ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ, ਸਾਖੀ ਬੋਤਾ ਸਿੰਘ ਕੀ ਸੁਣੀ ਰਤਨ ਸਿੰਘ ਕਾਨ।
ਭਾਈ ਰਤਨ ਸਿੰਘ ਜੀ ਲਿਖਦੇ ਹੈ, ਮੈਂ ਆਪਣੇ ਬਜ਼ੁਰਗਾਂ ਤੋਂ ਇੱਕ ਸਿੰਘ ਦੀ ਸਾਖੀ ਸੁਣੀ ਹੈ ਜਿਹਦਾ ਨਾਮ ਭਾਈ ਬੋਤਾ ਸਿੰਘ ਹੋਇਆ ਹੈ।
ਸਿੰਘਨ ਕੀ ਨਿੰਦਿਆ ਸੁਨਤ ਜਿਨ ਕੀਨੋ ਸੀਸ ਕੁਰਬਾਨ।
ਜਿਸ ਸੂਰਬੀਰ ਨੇ ਖਾਲਸੇ ਦੀ ਨਿੰਦਾ ਸੁਣ ਕੇ ਆਪਣਾ ਸੀਸ ਹੀ ਕੁਰਬਾਨ ਕਰ ਦਿੱਤਾ, ਪੰਥ ਦੀ ਨਿੰਦਾ ਨਾ ਹੋਵੇ, ਪੰਥ ਖਤਮ ਨਹੀਂ ਹੋਇਆ, ਪੰਥ ਜਿਉਂਦਾ ਹੈ, ਇਹ ਦੱਸਣ ਵਾਸਤੇ ਸ਼ਹੀਦੀ ਪਾ ਗਏ ਭਾਈ ਬੋਤਾ ਸਿੰਘ ਜੀ।
ਚਾਓ ਪਈ ਜਤੀ ਸਤੀ ਥੋ ਪ੍ਰਾਣ ਕੋ ਪੂਰੋ।
ਬੋਤਾ ਸਿੰਘ ਬੜਾ ਜਤੀ ਸਤੀ ਤਿਆਰ ਬਰ ਤਿਆਰ, ਕਮਰ ਕਸਾ ਰੱਖ ਕੇ ਪਰਣ ਦਾ ਪੂਰਾ ਸਿੰਘ ਸੀਗਾ।
ਗੁਰ ਕੋ ਸੇਵਕ ਦਿਲ ਕੋ ਸੂਰੋ।
ਗੁਰੂ ਦਾ ਸੇਵਕ ਸੀ, ਦਿਲ ਕਰਕੇ ਬੜਾ ਬਹਾਦਰ ਸੀ।
ਬੋਤਾ ਸਿੰਘ ਤਾਸ ਕੋ ਨਾਮ।
ਉਹਦਾ ਨਾਮ ਭਾਈ ਬੋਤਾ ਸਿੰਘ ਸੀ।
ਮਾਝੇ ਮੇਥੋ ਤਾ ਕੋ ਗ੍ਰਾਮ।
ਮਾਝੇ ਦਾ ਰਹਿਣ ਵਾਲਾ, ਮਾਝੇ ਚ ਉਹਦਾ ਪਿੰਡ ਸੀਗਾ।
ਜਬੈ ਦੀਏ ਥੇ ਸਿੰਘ ਵਹ ਮਾਰ।
ਬਹੁਤ ਸਾਰੇ ਸਿੰਘ ਮਾਰੇ ਗਏ, ਸ਼ਹੀਦ ਕੀਤੇ ਗਏ।
ਜਿਸੇ ਨਾ ਸੁਣੀਏ ਮਹੀਨੇ ਚਾਰ।
ਚਾਰ ਪੰਜ ਮਹੀਨੇ ਹੋ ਗਏ ਸਿੰਘਾਂ ਦੀ ਕੋਈ ਖਬਰ ਨਾ ਮਿਲੀ ਪੰਜਾਬ ਦੇ ਵਿਚ।
ਕਹੇ ਸਿੰਘ ਸਭ ਮਰ ਗਲ ਗਏ।
ਹੁਣ ਤਾਂ ਸਿੰਘਾਂ ਦੀ ਕਿਤੇ ਵੀ ਕੋਈ ਖਬਰ ਨਹੀਂ ਆਉਂਦੀ, ਕਿਤੋਂ ਸਿੰਘਾਂ ਦੀ ਉਗ ਸੁਗ ਨਹੀਂ ਮਿਲਦੀ। ਲੋਕ ਗੱਲਾਂ ਕਰਨ ਲੱਗ ਪਏ, ਸਿੰਘ ਤਾਂ ਮਰ ਖੱਪ ਗਏ ਨੇ।
ਤੁਰਕਨ ਸਿੰਘ ਖਪਾਏ ਸੋ ਦਏ।
ਤੁਰਕਾਂ ਨੇ ਸਿੱਖਾਂ ਦਾ ਨਾਸ ਕਰ ਦਿੱਤਾ, ਸਿੱਖਾਂ ਦਾ ਬੀਜ ਨਾਸ ਹੋ ਗਿਆ ਹੈ।
ਦੰਗਾ ਕਰਤ ਨਾ ਕਹੂੰ ਅਖਾਰਾ।
ਹੁਣ ਸਿੰਘ ਕਿਤੇ ਦੰਗਾ ਫਸਾਦ ਨਹੀਂ ਕਰਦੇ, ਜੰਗ ਯੁੱਧ ਨਹੀਂ ਕਰਦੇ।
ਇਮ ਕਰ ਕਹੇ ਸਭ ਖਾਲਸਾ ਮਾਰਾ।
ਇਸ ਤਰ੍ਹਾਂ ਲੋਕ ਗੱਲਾਂ ਕਰਨ ਲੱਗੇ, ਬਸ ਹੁਣ ਸਿੱਖ ਮਾਰੇ ਗਏ ਹੈ, ਸਿੱਖ ਮੁੱਕ ਗਏ ਨੇ।
ਬੋਤਾ ਸਿੰਘ ਕਹੂੰ ਵੱਖ ਰਹਿਓ।
ਉਸ ਵੇਲੇ ਮਾਝੇ ਚ ਬੜੀ ਸਖਤੀ ਸੀ, ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਸਿੰਘ ਸਾਫ਼ ਕਰ ਦਿੱਤੇ ਗਏ, ਬੜਾ ਜ਼ੁਲਮ ਤੱਦੀ ਹੋਇਆ। ਇਹ ਜ਼ਕਰੀਆ ਖਾਨ ਦਾ ਟਾਈਮ ਸੀ, ਸਾਰਾ ਪੰਜਾਬ ਜ਼ਕਰੀਏ ਨੇ ਸਿੱਖਾਂ ਤੋਂ ਖਾਲੀ ਕਰਵਾ ਲਿਆ, ਪਰ ਭਾਈ ਬੋਤਾ ਸਿੰਘ ਅਤੇ ਗਰਜਾ ਸਿੰਘ ਕਿਤੇ ਜੰਗਲਾਂ ਚ ਲੁਕ ਕੇ ਟਾਈਮ ਕੱਟਦੇ ਰਹੇ।
ਕਿਨਾ ਫਿਰ ਤੇਹ ਦੇਖ ਸੋ ਲਾਇਓ।
ਇਹ ਸਿੰਘ ਦੋਵੇਂ ਤਰਨ ਤਾਰਨ ਦੇ ਲਾਗੇ ਝਬਾਲ ਦੇ ਇਲਾਕੇ ਵਿਚ ਜੰਗਲਾਂ ਦੇ ਵਿਚ ਫਿਰਦੇ ਸਨ। ਕਿਤੇ ਇਹਨਾਂ ਨੂੰ ਤੁਰਦਿਆਂ ਫਿਰਦਿਆਂ ਨੂੰ ਜਾਂ ਕਿਤੇ ਜੰਗਲ ਦੇ ਵਿਚ ਲੁਕ ਕੇ ਬੈਠਿਆਂ ਨੂੰ ਵੇਖ ਲਿਆ। ਰਾਹ ਜਾਂਦਿਆਂ ਨੇ ਦੋ ਰਾਹਗੀਰ ਤੁਰੇ ਜਾਂਦੇ ਸਨ, ਉਹਨਾਂ ਨੇ ਵੇਖਿਆ ਵੀ ਦੋ ਸਿੰਘ ਬੈਠੇ ਹਨ ਲੁਕ ਕੇ ਦਿਨ ਦੇ ਵੇਲੇ।
ਦੇਖਤ ਸੋਉ ਅਚੰਬੇ ਭਇਓ।
ਵੇਖਣ ਵਾਲੇ ਹੈਰਾਨ ਹੋ ਗਏ ਵੀ ਅਸੀਂ ਤਾਂ ਸੁਣਿਆ ਸੀ ਸਿੱਖ ਮਾਰੇ ਗਏ ਨੇ, ਸਿੱਖ ਮੁੱਕ ਗਏ ਨੇ, ਸਿੱਖ ਖਤਮ ਹੋ ਗਏ ਨੇ, ਇਹ ਕਿੱਥੇ ਬੈਠੇ ਨੇ?
ਕਹਾਂ ਸਿੰਘ ਜਹ ਜੀਵਤ ਰਹਿਓ।
ਇਹ ਸਿੰਘ ਕਿਵੇਂ ਜਿਉਂਦੇ ਆ ਜਦੋਂ ਜ਼ਕਰੀਆ ਖਾਨ ਨੇ ਕੋਈ ਸਿੱਖ ਛੱਡਿਆ ਹੀ ਨਹੀਂ ਪੰਜਾਬ ਦੇ ਵਿਚ?
ਐਸੇ ਦੇਖਣ ਵਾਰਨ ਕਹਿਓ।
ਇਸ ਤਰ੍ਹਾਂ ਦੇਖਣ ਵਾਲਿਆਂ ਨੇ ਜਦੋਂ ਆਖਿਆ
ਵਗ ਭੇਖੀ ਕੋਉ ਜਹ ਰਹਿਓ।
ਇਹ ਕੋਈ ਸਿੰਘ ਨਹੀਂ ਬਲਕਿ ਸਿੱਖਾਂ ਦੇ ਭੇਸ ਚ ਬਰੂਪੀਏ ਫਿਰਦੇ ਹੋਣਗੇ। ਇਹ ਭੇਖੀ ਹਨ, ਭੇਸ ਬਣਾਇਆ ਇਹਨਾਂ ਨੇ ਸਿੱਖਾਂ ਵਾਲਾ, ਜਿਵੇਂ ਬਹੁ ਰੂਪੀਏ ਕਦੀ ਪਠਾਨ ਬਣ ਜਾਂਦੇ ਆ, ਕਦੀ ਥਾਣੇਦਾਰ ਬਣ ਜਾਂਦੇ ਆ, ਕਦੀ ਹਨੂਮਾਨ ਬਣ ਜਾਂਦੇ ਆ, ਕਦੀ ਕੋਈ ਹੋਰ ਕੱਪੜੇ ਪਾ ਲੈਂਦੇ ਤੇ ਉਹ ਜਿੱਦਾਂ ਸਵਾਂਗ ਕਰਦੇ ਆ। ਇਹ ਲੱਗਦਾ ਉਹਨਾਂ ਨੇ ਹੀ ਕੋਈ ਸਿੱਖਾਂ ਵਾਲਾ ਸਵਾਂਗ ਪਾਇਆ ਹੋਇਆ। ਸਿੱਖ ਤਾਂ ਕਦੋਂ ਦੇ ਮਰ ਗਏ ਨੇ?
ਦੋਹਰਾ ਸਿੰਘ ਨਾ ਦੀਸਤ ਹੈ ਕਹੂੰ ਤੁਰਕਣ ਦੇਖ ਪਾਏ।
ਰਾਹਗੀਰ ਮੁਸਾਫ਼ਰ ਚ ਆਪਸ ਚ ਗੱਲਾਂ ਕਰਦੇ ਜਾ ਰਹੇ ਨੇ, ਸਫ਼ਰ ਵਿਚ ਤੁਰੇ ਜਾਂਦੇ ਉੱਚੀ ਉੱਚੀ ਗੱਲਾਂ ਕਰਦੇ ਆ। ਸਿੰਘ ਤਾਂ ਮਰ ਗਏ, ਸਾਰੇ ਖਤਮ ਹੋ ਗਏ, ਸਰਕਾਰ ਨੇ ਜ਼ਕਰੀਆ ਖਾਨ ਨੇ ਕੋਈ ਸਿੱਖ ਛੱਡਿਆ ਨਹੀਂ, ਇਹ ਕੋਈ ਬਰੂਪੀਏ ਹਨ।
ਦੂਜੇ ਕਹਿਓ ਕੋਈ ਹੋ ਗਈ ਹੈ ਕਾਇਰ ਪੂਰ ਲੁਕਾਏ।
ਦੂਜਾ ਕਹਿਣ ਲੱਗਾ ਹੋ ਸਕਦਾ ਸਿੱਖ ਹੀ ਹੋਣ ਪਰ ਕਾਇਰ ਹੋਣ, ਬੁੱਝ ਦਿਲ ਹੋਣ, ਡਰਪੋਕ ਹੋਣ, ਜਿਹੜੇ ਲੁਕ ਕੇ ਟਾਈਮ ਪਾਸ ਕਰ ਰਹੇ ਨੇ, ਆਪਣੀ ਜਾਨ ਬਚਾਉਂਦੇ ਫਿਰਦੇ ਨੇ।
ਚਾਉ ਪਈ ਖਾਲਸੋ ਸੋ ਜੋ ਨਿਤ ਜੰਗ ਕਰੇ।
ਕਿਉਂਕਿ ਅਸੀਂ ਤਾਂ ਸੁਣਿਆ ਜਿਹੜੇ ਸਿੰਘ ਹੁੰਦੇ ਆ ਉਹ ਤਾਂ ਨਿਤ ਹੀ ਜੰਗ ਕਰਦੇ ਆ। ਖਾਲਸਾ ਸੋਏ ਜੋ ਕਰੇ ਨਿਤ ਜੰਗ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗੱਲ ਹੈ। ਸਿੰਘ ਤਾਂ ਹਮੇਸ਼ਾ ਤਿਆਰ ਬਰ ਤਿਆਰ ਜੰਗ ਨੂੰ ਰਹਿੰਦੇ ਹਨ।
ਖਾਲਸੋ ਸੋ ਨਾ ਮਰਨ ਤੇ ਡਰੇ।
ਖਾਲਸਾ ਤਾਂ ਉਹ ਹੁੰਦਾ ਜਿਹੜਾ ਮਰਨ ਤੋਂ ਬਿਲਕੁਲ ਨਾ ਡਰਦਾ ਹੋਵੇ, ਇਹ ਤਾਂ ਡਰ ਕੇ ਲੁਕ ਬੈਠੇ ਨੇ।
ਖਾਲਸੋ ਸੋ ਜੋ ਦੰਗਾ ਮਚਾਵੇ।
ਖਾਲਸੇ ਹੁੰਦੇ ਜਿਹੜੇ ਧਰਮ ਦੇ ਜੰਗ ਵਿਚ ਅੱਗੇ ਹੋ ਕੇ ਲੜਦੇ ਆ, ਯੁੱਧ ਕਰਦੇ ਆ, ਦੰਗਾ ਕਰਦੇ ਆ।
ਖਾਲਸਾ ਸੋ ਜੋ ਸੀਸ ਲਗਾਵੇ।
ਖਾਲਸਾ ਉਹ ਹੁੰਦਾ ਜਿਹੜਾ ਆਪਣਾ ਸੀਸ ਧਰਮ ਤੋਂ ਵਾਰ ਦਿੰਦਾ ਹੈ।
ਦੋਹਰਾ ਬੋਤਾ ਸਿੰਘ ਨੇ ਯੋ ਸੁਣੀ ਰਹਿਓ ਤਹਾਂ ਹੀ ਖਲੋਏ।
ਜਦੋਂ ਇਹ ਗੱਲ ਸੁਣੀ ਵੀ ਸਿੰਘ ਤਾਂ ਉਹ ਹੁੰਦੇ ਆ ਜਿਹੜੇ ਦੰਗਾ ਕਰਦੇ ਆ, ਹੁਣ ਦੰਗੇ ਦੇ ਸਾਧ ਸੰਗਤ ਜੀ ਅੱਗੇ ਵੀ ਇੱਕ ਦਿਨ ਅਰਥ ਕੀਤੇ ਸੀ, ਦੰਗੇ ਦਾ ਮਤਲਬ ਤਾਂ ਇੱਕ ਹੁੰਦਾ ਵੀ ਰਾਹ ਜਾਂਦਿਆਂ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਨਾਲ ਲੜ ਪੈਣਾ। ਉਹ ਕਹਿੰਦੇ ਦੰਗਾ ਕਰਤਾ, ਕਿਸੇ ਦੀ ਕੋਈ ਦੁਕਾਨ ਸਾੜਤੀ, ਕਿਸੇ ਨੂੰ ਗਾਲਾਂ ਕੱਢਤੀਆਂ, ਕੋਈ ਸ਼ਰਾਬ ਪੀ ਕੇ ਭਪਕਾਂ ਮਾਰਤੀਆਂ, ਉਹ ਦੰਗਾ ਨਹੀਂ। ਦੰਗਾ ਦਾ ਮਤਲਬ ਦੰਗਲ ਦੇ ਵਿੱਚ, ਦੰਗਲ ਕੀ ਹੁੰਦਾ? ਜਿੱਥੇ ਪਹਿਲਵਾਨ ਘੁਲਦੇ ਆ, ਦੰਗਲ ਹੁੰਦਾ, ਉਹਨੂੰ ਦੰਗਲ ਕਹਿੰਦੇ। ਜਿੱਥੇ ਵੱਡੇ ਵੱਡੇ ਭਲਵਾਨ ਸੂਰਮੇ ਭੇਡ ਕਰਦੇ, ਉਹ ਹੁੰਦਾ ਦੰਗਲ। ਜਿਹੜੇ ਦੰਗਲ ਦੇ ਵਿੱਚ ਦੰਗਾ ਕਰਦੇ ਭਾਵ ਮੈਦਾਨੇ ਜੰਗ ਚ ਜੂਝਦੇ, ਸਿੰਘ ਉਹ ਹੁੰਦੇ ਹੈ। ਸੋ ਇਹ ਸੂਰਮੇ ਜਿਹੜੇ ਦੰਗਈ ਹੁੰਦੇ ਆ, ਇਹ ਤਾਂ ਐਵੇਂ ਹੀ ਫਿਰਦੇ ਲੁਕੇ ਛਿਪੇ।
ਜਨ ਪਿੱਛੋ ਕੋ ਡੰਕ ਲੱਗਿਓ ਲੱਗੀ ਬੋਲੀ ਸਿੰਘ ਸੋਏ।
ਜਦੋਂ ਇਹ ਗੱਲ ਰਾਹਗੀਰਾਂ ਨੇ ਕੀਤੀ ਭਾਈ ਬੋਤਾ ਸਿੰਘ ਦੇ ਕੰਨਾਂ 'ਚ ਆਵਾਜ਼ ਪਈ ਜਿਵੇਂ ਕਿਸੇ ਨੇ ਬਿੱਛੂ ਨੇ ਡੰਗ ਮਾਰਿਆ ਹੋਵੇ ਨਾ, ਇੰਨੀ ਦਰਦ ਹੋਈ ਸਿੰਘ ਨੂੰ, ਇੰਨੀ ਬੋਲੀ ਦਾ ਅਸਰ ਹੋਇਆ।
ਚਾਉ ਪਈ ਸਿੰਘ ਚਿੱਤ ਜਹ ਨਿਸ਼ਚੈ ਧਾਰੀ।
ਭਾਈ ਬੋਤਾ ਸਿੰਘ ਨੇ ਉਸੇ ਵੇਲੇ ਫੈਸਲਾ ਕਰ ਲਿਆ ਆਪਣੇ ਮਨ ਵਿੱਚ,
ਸੀਸ ਲੱਗੇ ਬਿਨ ਗੱਲ ਨਹਿਕਾਰੀ,
ਕਿ ਜਿੰਨਾ ਚਿਰ ਹੁਣ ਸੀਸ ਨੀ ਨਾ ਭੇਟਾ ਕਰਦੇ ਉਹਨਾਂ ਚਿਰ ਗੱਲ ਬਣਨੀ ਕੋਈ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਹੁਣ ਤਾਂ ਗੱਲ ਸਿਰ ਦੇ ਕੇ ਹੀ ਬਣੇਗੀ।
ਸੀਸ ਲਗਾਏ ਚਰਚਾ ਹੋਏ,
ਜੇ ਹੁਣ ਸੀਸ ਲਾਵਾਂਗੇ ਗੁਰੂ ਦੇ ਲੇਖੇ ਤਾਂ ਹੀ ਚਰਚਾ ਹੋਏਗੀ ਸਿੰਘਾਂ ਦੀ।
ਜਗ ਯਉ ਜਾਣੈ ਖਾਲਸੋ ਸੋਏ,
ਤਾਂ ਜਗਤ ਨੂੰ ਪਤਾ ਲੱਗੇਗਾ ਵੀ ਖਾਲਸਾ ਪੰਥ ਹੈ, ਚੜ੍ਹਦੀ ਕਲਾ ਵਿੱਚ ਹੈ।
ਅਬ ਇਹਾਂ ਕਿਸ ਦੰਗਾ ਮਚਾਈਏ,
ਹੁਣ ਇੱਥੇ ਕੋਈ ਯੁੱਧ ਕਰੀਏ, ਦੰਗਾ ਕਰੀਏ,
ਤੁਰਕਣ ਸਿਰ ਦਾ ਝੂਠੇ ਕਰਾਈਏ,
ਤੁਰਕਾਂ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਇਹਨਾਂ ਤੁਰਕਾਂ ਨੂੰ ਝੂਠੇ ਕਰੀਏ,
ਫਿਰ ਖਾਲਸੇ ਕੀ ਚਰਚਾ ਹੋਏ,
ਫੇਰ ਹੀ ਖਾਲਸੇ ਦੀ ਚਰਚਾ ਹੋਏਗੀ, ਫੇਰ ਹੀ ਪਤਾ ਲੱਗੇਗਾ ਵੀ ਸਿੰਘ ਜਿਉਂਦੇ ਹਨ, ਸਿੰਘ ਮਰੇ ਨਹੀਂ, ਖਤਮ ਨਹੀਂ ਹੋਏ।
ਪਾਤਸ਼ਾਹੀ ਦਾਵਾ ਚਾਹੇ ਜੋਏ,
ਜਿਹੜਾ ਬਾਦਸ਼ਾਹ ਅੱਜ ਜ਼ਕਰੀਆ ਖਾਨ ਕਹਿੰਦਾ ਸਿੱਖ ਸਾਫ਼ ਹੋ ਗਏ, ਉਹਨੂੰ ਪਤਾ ਲੱਗ ਜਾਏ ਵੀ ਖਾਲਸਾ ਜਿਉਂਦਾ ਔਰ ਪਾਤਸ਼ਾਹੀ ਦਾ ਦਾਵਾ ਰੱਖਦਾ, ਸਿੰਘ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਦਾ ਦਾਵਾ ਕਰਦੇ ਹਨ।
ਦੋਹਰਾ ਰਾਹੇ ਸਰਾਏ ਡੇਰਾ ਦਿਓ, ਚਹੋ ਤਰਫੋ ਲਿਓ ਬਣਾਏ।
ਵਾਹਿਗੁਰੂ ਜੀ, ਇੱਕ ਸ਼ੇਰ ਸਾ ਸੂਰੀ ਹੋਇਆ, ਮੁਸਲਮਾਨ ਪਠਾਨ ਬਾਦਸ਼ਾਹ ਹਿੰਦੁਸਤਾਨ ਦਾ, ਉਹਨੇ ਇੱਕ ਸੜਕ ਤਿਆਰ ਕੀਤੀ ਪਿਸ਼ੌਰ ਤੋਂ ਲੈ ਕੇ ਕਲਕੱਤੇ ਤੱਕ, ਉਹਦਾ ਨਾਮ ਹੈ ਸ਼ੇਰ ਸਾ ਸੂਰੀ ਮਾਰਗ, ਜਿਹਨੂੰ ਜੀ ਟੀ ਰੋਡ ਵੀ ਕਹਿੰਦੇ ਅੱਜ ਕੱਲ, ਹਿੰਦੁਸਤਾਨ ਦਾ ਪਹਿਲੇ ਨੰਬਰ ਦਾ ਰੋਡ ਮੰਨਿਆ ਜਾਂਦਾ ਹੈ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਲਾਹੌਰ ਜਾਂਦਾ ਹੈ। ਇਹ ਰੋਡ ਪਹਿਲਾਂ ਜਲੰਧਰ ਤੋਂ ਗੋਇੰਦਵਾਲ ਸਾਹਿਬ ਨੂੰ ਹੋ ਜਾਂਦਾ ਸੀ, ਅਤੇ ਗੋਇੰਦਵਾਲ ਸਾਹਿਬ ਦੇ ਲਾਗੇ ਬੇੜੀਆਂ ਦਾ ਪੁਲ ਪੈਂਦਾ ਸੀ, ਬੇੜੀਆਂ ਦੇ ਰਾਹੀਂ ਲੋਕ ਪਾਰ ਲੰਘਦੇ ਸੀ। ਗੋਇੰਦਵਾਲ ਤੋਂ ਅੱਗੇ ਤਰਨ ਤਾਰਨ ਅਤੇ ਤਰਨ ਤਾਰਨ ਤੋਂ ਝਵਾਲ, ਅਜੇ ਵੀ ਉਹ ਸੜਕ ਹੈ ਛੋਟੀ, ਝਵਾਲ ਤੋਂ ਲਾਹੌਰ ਨੂੰ ਨਿਕਲਦੀ ਸੀ। ਅਸਲ ਜੀ ਟੀ ਰੋਡ ਉਹ ਸੀ ਪੁਰਾਣਾ, ਜਦੋਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਸਾਇਆ ਅਤੇ ਹੌਲੇ ਹੌਲੇ ਆਬਾਦੀ ਹੁੰਦੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਸੜਕਾਂ ਵੱਡੀਆਂ ਹੋਈਆਂ, ਬਾਅਦ 'ਚ ਅੰਗਰੇਜ਼ਾਂ ਨੇ ਪੱਕੀਆਂ ਬਣਾਈਆਂ ਅਤੇ ਆਵਾਜਾਈ ਇੱਧਰੋਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਹੋਈ, ਜਲੰਧਰ ਤੋਂ ਅੰਮ੍ਰਿਤਸਰ ਲਾਹੌਰ। ਪਹਿਲਾਂ ਜਲੰਧਰ ਤੋਂ ਕਪੂਰਥਲੇ ਵੱਲੋਂ ਦੀ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ, ਤਰਨ ਤਾਰਨ ਦੇ ਬਾਅਦ 'ਚ ਵਸਿਆ, ਪਰ ਇਲਾਕਾ ਸੜਕ ਹੋਈ ਸੀ, ਉੱਥੋਂ ਲੰਘਦੀ ਸੀ। ਤਰਨ ਤਾਰਨ ਸਾਹਿਬ ਤੋਂ ਅੱਗੇ ਝਵਾਲ ਅਤੇ ਝਵਾਲ ਤੋਂ ਲਾਹੌਰ ਨੂੰ ਜਾਂਦੀ ਸੀ। ਤਰਨ ਤਾਰਨ ਅਤੇ ਝਵਾਲ ਦੇ ਵਿਚਕਾਰ ਇੱਕ ਪਿੰਡ ਹੈ ਨੂਰਦੀਨ ਦੀ ਸਰਾਂ। ਇਹ ਨੂਰਦੀਨ ਇੱਕ ਹੋਇਆ ਬੜਾ ਮੁਸਲਮਾਨ ਅਫਸਰ, ਉਹਦੇ ਪੁੱਤਰ ਨੇ ਤਰਨ ਤਾਰਨ ਸਾਹਿਬ ਸਰੋਵਰ ਜਦੋਂ ਬਣ ਰਿਹਾ ਸੀ, ਗੁਰੂ ਅਰਜਨ ਦੇਵ ਜੀ ਬਣਾ ਰਹੇ ਸੀਗੇ, ਗੁਰੂ ਅਰਜਨ ਦੇਵ ਜੀ ਕੋਲੋਂ ਇੱਟਾਂ ਮੰਗ ਲਈਆਂ, ਕਹਿਣ ਲੱਗਾ ਜੀ ਇੱਟਾਂ ਮੈਨੂੰ ਦੇ ਦਿਓ, ਪੈਸੇ ਲੈ ਲਓ, ਮੈਂ ਆਪਣੇ ਪਿਓ ਦੀ ਸਰਾਂ ਬਣਾਉਣੀ ਹੈ ਨੂਰਦੀਨ ਦੀ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਇੱਟਾਂ ਤਾਂ ਬੜੀ ਮੁਸ਼ਕਲ ਨਾਲ ਬਣਾ ਰਹੀ ਹੈ ਸੰਗਤ, ਸੰਗਤ ਦੀ ਚੀਜ਼ ਵੇਚ ਨਹੀਂ ਸਕਦੇ, ਤੂੰ ਕਿਤੋਂ ਹੋਰ ਮੰਗਾ ਲੈ। ਉਹਦੇ ਕੋਲ ਤਾਕਤ ਸੀ, ਸਰਕਾਰੀ ਅਫਸਰ ਸੀ, ਫੌਜਾਂ ਸੀਗੀਆਂ, ਜ਼ਬਰਦਸਤੀ ਇੱਟਾਂ ਸਰੋਵਰ ਦੀਆਂ ਤਰਨ ਤਾਰਨ ਦੀਆਂ ਚੁੱਕ ਕੇ ਲੈ ਗਿਆ, ਨੂਰਦੀਨ ਦੀ ਸਰਾਂ ਨੂੰ ਲਾ ਦਿੱਤੀਆਂ, ਸਰਾਂ ਬਣਾ ਲਈ ਉਹਨੇ ਆਪਣੇ ਪਿਓ ਦੀ, ਨੂਰਦੀਨ ਦੀ ਸਰਾਂ ਨੂਰਦੀਨ ਦੇ ਪੁੱਤਰ ਨੇ ਬਣਾਈ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਤੁਰਕ ਇੱਟਾਂ ਚੁੱਕ ਕੇ ਲੈ ਗਿਆ, ਜ਼ਬਰਦਸਤੀ ਖੋਹ ਕੇ ਲੈ ਗਿਆ ਇੱਟਾਂ ਭੱਠਿਆਂ ਤੋਂ। ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਸਾਡਾ ਖਾਲਸਾ ਆਵੇਗਾ, ਉਹ ਨੂਰਦੀਨ ਦੀ ਸਰਾਂ ਦੀ ਇੱਟਾਂ ਫੇਰ ਸਰੋਵਰ ਨੂੰ ਲਾਏਗਾ। ਜਦੋਂ ਸਿੰਘਾਂ ਦਾ ਰਾਜ ਆਇਆ, ਖਾਲਸੇ ਨੇ, ਰਾਮਗੜੀਏ ਸਰਦਾਰਾਂ ਨੇ, ਆਲੂ ਵਾਲੀਏ ਸਰਦਾਰਾਂ ਨੇ, ਸ਼ੁਕਰ ਚੱਕੀਏ ਸਿੰਘਾਂ ਨੇ, ਮਿਸਲਾਂ ਨੇ ਜਦੋਂ ਕਬਜ਼ੇ ਕੀਤੇ, ਨੂਰਦੀਨ ਦੀ ਸਰਾਂ ਢਾ ਕੇ ਸਰੋਵਰ ਸ੍ਰੀ ਤਰਨ ਤਾਰਨ ਸਾਹਿਬ ਪੱਕਾ ਕੀਤਾ, ਪਹਿਲਾਂ ਕੱਚਾ ਹੀ ਰਿਹਾ ਬਹੁਤ ਚਿਰ। ਸੋ ਖਾਲਸਾ ਜੀ ਤਰਨ ਤਾਰਨ ਸਾਹਿਬ ਦੇ ਲਾਗਿਓਂ ਸੜਕ ਜਾਂਦੀ ਹੈ ਝਵਾਲ ਨੂੰ, ਉਹਦੇ ਤੇ ਪਿੰਡ ਹੈ ਨੂਰਦੀਨ ਦੀ ਸਰਾਂ। ਇਸ ਨੂਰਦੀਨ ਦੀ ਸਰਾਂ ਦੇ ਕੋਲ ਇੱਕ ਛੋਟੀ ਜਿਹੀ ਚੁੰਗੀ ਸੀ ਤੁਰਕਾਂ ਦੀ, ਚੁੰਗੀ ਦੇ ਉੱਤੇ ਉਹ ਪੰਜ ਚਾਰ ਬੰਦੇ ਡਿਊਟੀ ਕਰਦੇ ਸਨ। ਜੇ ਕੋਈ ਲਾਹੌਰ ਨੂੰ ਜਾਂਦਾ, ਲਾਹੌਰ ਤੋਂ ਦਿੱਲੀ ਨੂੰ ਜਾਂਦਾ, ਰਸਤੇ ਜੋ ਟੈਕਸ ਲੈਂਦੇ ਸਨ, ਚੁੰਗੀ ਲੈਂਦੇ ਸਨ, ਤੇ ਉੱਥੇ ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ ਜੀ ਨਜਾ ਪਹੁੰਚੇ ਹਨ।
ਲੜਕਣ ਜੈਸੀ ਖੇਲ ਜਿਉ ਗੜਾ ਧਰਾਇਓ ਨਾਈ।
ਉੱਥੇ ਸਿੰਘਾਂ ਨੇ ਜਿਵੇਂ ਨਿਆਣੇ ਖੇਡ ਕਰਦੇ ਆ ਨਾ, ਏਦਾਂ ਉਸ ਜਗ੍ਹਾ ਦਾ ਨਾਮ ਵੀ ਗੜਾ ਰੱਖ ਦਿੱਤਾ। ਗੜੀ ਹੈ ਖਾਲਸੇ ਦੀ, ਖਾਲਸੇ ਦਾ ਰਾਜ ਹੈ ਇੱਥੇ। ਨਿਸ਼ਾਨ ਸਾਹਿਬ ਲਾ ਦਿੱਤਾ ਸੜਕ ਦੇ ਉੱਤੇ।
ਕਿਉ ਭਾਈ ਬੈਠ ਸਿੰਘ ਤਹਿ ਜਗਾਤ ਲਗਾਈ।
ਭਾਈ ਸਾਹਿਬ, ਭਾਈ ਗੋਤਾ ਸਿੰਘ ਤੇ ਗਰਜਾ ਸਿੰਘ ਨੇ ਉੱਥੇ ਬਹਿ ਕੇ ਚੁੰਗੀ ਲਾ ਦਿੱਤੀ, ਟੈਕਸ ਲਾ ਦਿੱਤਾ, ਉਹਨਾਂ ਨੂੰ ਭਜਾ ਦਿੱਤਾ ਜਿਹੜੇ ਚੁੰਗੀ ਲੈਂਦੇ ਸੀ ਨਾ ਸਰਕਾਰੀ ਬੰਦੇ, ਉਹਨਾਂ ਨੂੰ ਪਰੇ ਕਰਤਾ ਤੇ ਆਪ ਉੱਥੇ ਆਪਣਾ ਟੈਕਸ ਲਾ ਦਿੱਤਾ।
ਦੂਜੋ ਸਿੰਘ ਰੰਗਰੇਟੋ ਭਇਓ ਆਈ।
ਭਾਈ ਬੋਤਾ ਸਿੰਘ ਦੇ ਨਾਲ ਇੱਕ ਹੋਰ ਸਿੰਘ ਰਲ ਗਿਆ, ਰੰਗਰੇਟਾ ਗੁਰੂ ਕਾ ਬੇਟਾ, ਮਜ਼੍ਹਬੀ ਸਿੰਘਾਂ ਚੋਂ, ਜਿਹਦਾ ਨਾਮ ਭਾਈ ਗਰਜਾ ਸਿੰਘ ਸੀ।
ਦੋਵਾਂ ਰੌਲਾ ਦਿਓ ਮਚਾਏ।
ਦੋਵਾਂ ਨੇ ਰੌਲਾ ਪਾ ਦਿੱਤਾ, ਸਰਕਾਰੀ ਚੁੰਗੀ ਉੱਤੇ ਖਾਲਸੇ ਦੀ ਚੁੰਗੀ ਲਾ ਦਿੱਤੀ।
ਖਬਰ ਲਾਹੌਰ ਜਿਮ ਪੁੱਜੇ ਜਾਏ।
ਇਸ ਤਰ੍ਹਾਂ ਦੀ ਵਿੱਧ ਬਣਾਈ ਵੀ ਇਹ ਰੋਡ ਜਿਹੜਾ ਆਉਣ ਜਾਣ ਵਾਲਾ ਲਾਹੌਰ ਤੋਂ ਆਉਂਦੇ ਨੇ, ਲਾਹੌਰ ਨੂੰ ਜਾਂਦੇ ਨੇ, ਛੇਤੀ ਖਬਰ ਪਹੁੰਚ ਜਾਏਗੀ ਜ਼ਕਰੀਆ ਖਾਨ ਤੱਕ, ਇਸ ਕਰਕੇ ਇੱਥੇ ਟੈਕਸ ਲਾਇਆ।
ਦੋਹਰਾ ਔਰ ਚਿੱਠੀ ਥੀ ਤਿੰਨ ਲਿਖੀ ਜੋ ਸੁਣ ਨਵਾਬ ਜਲ ਜਾਏ।
ਇੱਕ ਦੋ ਦਿਨ ਕਹਿੰਦੇ ਆ ਟੈਕਸ ਲੈਂਦਾ ਰਿਹਾ ਬੋਤਾ ਸਿੰਘ, ਪਰ ਕੋਈ ਬੋੜਿਆ ਨਾ। ਦੂਸਰੇ ਤੀਸਰੇ ਦਿਨ ਬੋਤਾ ਸਿੰਘ ਨੇ ਇੱਕ ਚਿੱਠੀ ਲਿਖੀ ਕਾਗਜ਼ ਦੇ ਉੱਤੇ। ਚਿੱਠੀ ਲਿਖ ਕੇ ਇੱਕ ਮੁਸਾਫਰ ਨੂੰ, ਇੱਕ ਸੇਠ ਨੂੰ ਉਹਨੂੰ ਦੇ ਦਿੱਤੀ ਵੀ ਜਾ ਕੇ ਸਾਡੀ ਚਿੱਠੀ ਜ਼ਕਰੀਆ ਖਾਨ ਨੂੰ ਦਵੀ, ਖਿਆਲ ਰੱਖੀ ਵੀ ਕਿਤੇ ਚਿੱਠੀ ਅੱਗੇ ਪਿੱਛੇ ਨਾ ਪਹੁੰਚ ਜਾਵੇ, ਆਪਣੇ ਹੱਥੀ ਜ਼ਕਰੀਆ ਖਾਨ ਨੂੰ ਚਿੱਠੀ ਪਜਾਵੀ ਤਾਂ ਤੇਰੀ ਖੈਰ ਹੈ। ਉਹ ਸੇਠ ਵਿਚਾਰਾ ਡਰਦਾ ਮਾਰਾ ਹੱਥ ਜੋੜ ਕੇ ਕਹੇ ਬਾਬਾ ਜੀ ਸਿੱਧੀ ਜਾ ਕੇ ਚਿੱਠੀ ਦਿਆਂਗਾ, ਫੇਰ ਕੋਈ ਕੰਮ ਕਰਾਂਗਾ। ਚਿੱਠੀ ਭਾਈ ਬੋਤਾ ਸਿੰਘ ਨੇ ਇਉਂ ਲਿਖੀ ਹੈ।
ਜੜਾ ਫੌਜ ਜਿਮ ਤੁਰਤ ਹੀ ਕਛੂ ਨਾ ਦੇਰ ਲਗਾਈ।
ਇਤਨੀ ਕਰੜੀ ਚਿੱਠੀ ਲਿਖੀ ਭਾਈ ਬੋਤਾ ਸਿੰਘ ਨੇ ਜ਼ਕਰੀਆ ਖਾਨ ਦੇ ਨਾਂ ਤੇ ਵੀ, ਸੁਣਦਿਆਂ ਸਾਰ ਫੌਜਾਂ ਚੜਾ ਦੇਵੇ ਤੇ ਆਉਂਦੇ ਹੀ ਜੰਗ ਹੋ ਜਾਵੇ ਤੇ ਸ਼ਹੀਦੀ ਪਾ ਜਾਈਏ।
ਜਾਓ ਭਾਈ ਚਿੱਠੀ ਲਿਖਾ ਜਾਓ ਸਿੰਘ ਬੋਤਾ।
ਬੋਤਾ ਸਿੰਘ ਨੇ ਚਿੱਠੀ ਲਿਖੀ, ਚਿੱਠੀ ਲਿਖਾ ਜਾਓ ਸਿੰਘ ਬੋਤਾ, ਲਿਖ ਤੁਮ ਬੋਤਾ ਸਿੰਘ, ਮੈਂ ਬੋਤਾ ਸਿੰਘ ਹਾਂ ਤੇ ਚਿੱਠੀ ਤੈਨੂੰ ਲਿਖ ਰਿਹਾ, ਜ਼ਕਰੀਆ ਖਾਨ ਸੁਣ ਲੈ ਕੰਨ ਖੋਲ ਕੇ।
ਹੱਥ ਹੈ ਸੋਟਾ ਵਿੱਚ ਰਾਹ ਖੜੋਤਾ।
ਹੱਥ ਹੈ ਸੋਟਾ, ਮੇਰੇ ਹੱਥ ਵਿੱਚ ਮੋਟਾ ਸੋਟਾ ਫੜਿਆ ਹੋਇਆ ਮੈਂ, ਤੇ ਰਾਹ ਦੇ ਵਿੱਚ ਖਲੋਤਾ, ਨੂਰਦੀਨ ਦੀ ਸਰਾਂ ਦੇ ਉੱਤੇ ਮੈਂ ਟੈਕਸ ਲੈ ਰਿਹਾ ਹਾਂ।
ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ।
ਆਨਾ ਲਾਇਆ ਗੱਡੇ ਨੂੰ, ਟੈਕਸ ਮੈਂ ਲਾਇਆ, ਮੇਰਾ ਰਾਜ ਹੈ, ਮੈਂ ਪੰਜਾਬ ਦਾ ਹਿੰਦੁਸਤਾਨ ਦਾ ਬਾਦਸ਼ਾਹ ਆ, ਮੇਰਾ ਰਾਜ ਹੈ ਤੇ ਮੇਰੇ ਰਾਜ ਵਿੱਚ ਇੱਕ ਆਨਾ ਗੱਡੇ ਦਾ ਟੈਕਸ ਹੈ ਤੇ ਖੋਤੇ ਦਾ ਇੱਕ ਪੈਸਾ। ਆਨਾ ਲਾਇਆ ਗੱਡੇ ਨੂੰ, ਗੱਡਾ ਲੰਘੇਗਾ ਤੇ ਇੱਕ ਆਨਾ ਦੇ ਕੇ ਜਾਏਗਾ, ਖੋਤਾ ਲੱਦ ਕੇ ਲੰਘੇਗਾ ਕੋਈ ਭਾਰ ਬਰਦਾਰੀ ਦਾ ਤੇ ਇੱਕ ਪੈਸਾ ਦੇ ਕੇ ਜਾਏਗਾ।
ਆਖ ਭਾਬੀ ਖਾਨੋ ਨੂੰ ਯਾ ਆਖੇ ਸਿੰਘ ਬੋਤਾ।
ਤੂੰ ਆਖੀ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਇਹ ਪੁਰਾਣੇ ਸਿੰਘ ਬੋਲੀ ਬੋਲਣ ਵਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਮ ਨੂੰ ਦੀਵਾਲੀ ਵਾਲੇ ਦਿਨ ਨਿਹੰਗ ਸਿੰਘਾਂ ਦੇ ਸਾਰੇ ਦਲ ਆਉਂਦੇ ਆ, ਸ਼ਾਮ ਨੂੰ ਰਹਿਰਾਸ ਦੇ ਪਾਠ ਤੋਂ ਬਾਅਦ ਸਵਈਏ ਤੇ ਬੜੇ ਬੜੇ ਛੰਦ ਪੜ੍ਹਦੇ ਹੁੰਦੇ, ਖਲੋ ਕੇ ਪੁਰਾਣੀ ਰੀਤੀ ਚੱਲੀ ਆਉਂਦੀ ਹੈ, ਉੱਥੇ ਪੜ੍ਹਦੇ ਹੁੰਦੇ। ਅਸੀਂ ਛੋਟੇ ਹੁੰਦੇ ਸੁਣਿਆ ਸੀ ਕਿ ਮੈਂ ਹਾਂ ਸਿੰਘ ਬੋਤਾ, ਹੱਥ ਵਿਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਤੂੰ ਨਲੈਕ ਖੋਤਾ ਇਥੋਂ ਰਾਜ ਨੀ ਹੋਤਾ, ਤੂੰ ਜਾਏਗਾ ਦਰਗਹਿ ਰੋਤਾ, ਤੂੰ ਆਖੀ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਇਹ ਬਚਨ ਲਿਖ ਕੇ ਉਸ ਜ਼ਕਰੀਆ ਖਾਨ ਨੂੰ ਭੇਜ ਦਿੱਤੇ ਨੇ।
ਦੋਹਰਾ ਖਾਨ ਬਹਾਦਰ ਨਵਾਬ ਕੀ ਖਾਨੋ ਵੱਡੀ ਸੋ ਭੈਣ।
ਖਾਨੋ ਕਿਉਂ ਲਿਖਿਆ ਭਾਬੀ ਖਾਨੋ? ਭਾਬੀ ਖਾਨੋ ਜਿਹੜੀ ਹੈ ਉਹ ਖਾਨ ਬਹਾਦਰ ਜ਼ਕਰੀਆ ਦੀ ਵੱਡੀ ਭੈਣ ਹੈ।
ਫਰਜੁੱਲਾ ਖਾਨ ਕੀ ਇਸਤਰੀ ਖਾਲਸੇ ਵੱਡ ਦੁੱਖ ਦੈਨ।
ਫਰਜੁੱਲੇ ਖਾਨ ਦੀ ਘਰ ਵਾਲੀ ਹੈ, ਸਿੰਘਾਂ ਦੀ ਪੱਕੀ ਵੈਰਨ ਹੈ, ਜਿਹਨੇ 1400-1500 ਸਿੰਘ ਸ਼ਹੀਦ ਕਰਾਏ ਸੀ, ਪਿੱਛੇ ਵੀ ਕਥਾ ਉਹਦੀ ਆਈ ਹੈ। ਫਰਜੁੱਲਾ ਖਾਨ ਦੀ ਘਰ ਵਾਲੀ ਸੀ ਤੇ ਖਾਨ ਬਹਾਦਰ ਜ਼ਕਰੀਆ ਦੀ ਵੱਡੀ ਭੈਣ ਸੀ। ਤੇ ਉਸ ਕਰਕੇ ਬੋਤਾ ਸਿੰਘ ਨੇ ਉਹਨੂੰ ਭਾਬੀ ਕਹਿ ਕੇ ਬੁਲਾਇਆ ਹੈ।
ਜਾਓ ਭਾਈ ਖਾਨੋ ਸੁਣ ਦੇ ਫੌਜ ਚੜਾਏ।
ਇਹ ਵੀ ਕਹਿੰਦੇ ਆ ਵੀ ਉਹ ਬੋਤਾ ਸਿੰਘ ਦੇ ਪਿੰਡ ਵਿਆਹੀ ਹੋਈ ਸੀਗੀ, ਇਸ ਕਰਕੇ ਵੀ ਕਹਿੰਦੇ ਆ ਵੀ ਉਹ ਭਾਬੀ ਕਿਹਾ ਉਹਨੂੰ। ਖੈਰ ਸਿੰਘਾਂ ਦੇ ਬੋਲੇ ਆ, ਜੋ ਮਰਜ਼ੀ ਕਹਿਣ, ਇਹਨੂੰ ਗੜਗਾਜ ਬੋਲੇ ਕਹਿੰਦੇ ਆ। ਤੇ ਜਦੋਂ ਇਹ ਬੋਲੀ ਸੁਣ ਕੇ ਜ਼ਕਰੀਆ ਖਾਨ ਦੇ ਤਿੰਨੇ ਕੱਪੜੀ ਅੱਗ ਲੱਗ ਗਈ, ਸੜ ਗਿਆ, ਬਲ ਗਿਆ। ਉਸੇ ਵੇਲੇ 100 ਫੌਜਾਂ ਦਾ ਜਥਾ, 100 ਸਿਪਾਹੀਆਂ ਦਾ ਜਥਾ ਤੋਰ ਦਿੱਤਾ, ਜਾਓ ਬੰਨ ਕੇ ਲਿਆਓ ਬੋਤਾ ਸਿੰਘ ਨੂੰ।
100 ਸਿੰਘਾਂ ਨੇ ਢਿੱਗ ਪਹੁੰਚੀ ਆਏ।
ਉਹ ਫੌਜ 100 ਸਿਪਾਹੀ ਘੋੜਿਆਂ ਦੇ ਚੜੇ ਹੋਏ ਫਟਾਫਟ ਲਾਹੌਰੋਂ ਵਾਹ ਦਾਈ ਤੁਰੇ ਤੇ ਨੂਰਦੀਨ ਦੀ ਸਰਾਂ ਆ ਕੇ ਸਿੰਘਾਂ ਨੂੰ ਘੇਰਾ ਪਾ ਲਿਆ।
ਖੜੋ ਸਿੰਘ ਇੱਕ ਥੋ ਤੇ ਥਾਈ।
ਉਥੇ ਸਿੰਘ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ ਗੱਜ ਰਹੇ ਸਨ।
ਦੂਜੋ ਚੱਲੇ ਉਥੋ ਰਮਣੇ ਦਾਈ।
ਦੂਜਾ ਉਸ ਵੇਲੇ ਜੰਗਲ ਪਾਣੀ ਜਾ ਰਿਹਾ ਸੀ ਤੇ ਇੱਕ ਖੜਾ ਸੀ।
ਦੇਖ ਫੌਜ ਮੁੜ ਆਯੋ ਸੋਏ।
ਉਹ ਵੀ ਫੌਜ ਨੂੰ ਵੇਖ ਕੇ ਵਾਪਸ ਆ ਗਿਆ।
ਲਲਕਾਰੋ ਦੀਨ ਗੁਰ ਫਤਿਹ ਬੁਲੋਏ।
ਉਹਦੇ ਦੂਰੋਂ ਹੀ ਦੂਜੇ ਸਿੰਘ ਨੂੰ, ਬੋਤਾ ਸਿੰਘ ਨੂੰ ਗਰਜਾ ਸਿੰਘ ਲਲਕਾਰਿਆ, ਤਗੜਾ ਹੋ ਜਾ ਬੋਤਾ ਸਿੰਘ, ਫੌਜਾਂ ਆ ਗਈਆਂ, ਸ਼ਿਕਾਰ ਆ ਗਿਆ ਖਾਲਸੇ ਦਾ। ਸ਼ਿਕਾਰ ਹੀ ਕਹਿੰਦੇ ਹੁੰਦੇ ਸੀ, ਵੀ ਮਾਰਨਾ ਹੀ ਹੈ ਨਾ ਆਪਾਂ ਇਹਨਾਂ ਨੂੰ, ਇਹ ਖਾਲਸੇ ਦਾ ਸ਼ਿਕਾਰ ਆ ਗਿਆ, ਤਗੜੇ ਹੋ ਜਾਓ। ਹਾਂਜੀ
ਇਮ ਦੋ ਸਿੰਘ ਭਏ ਤਿਆਰ।
ਏਦਾਂ ਦੋਵੇਂ ਹੀ ਸਿੰਘ ਤਿਆਰ ਪਰ ਤਿਆਰ ਹੋ ਗਏ।
ਹੱਥ ਇੱਕ ਸੋਟਾ ਗਲ ਤਲਵਾਰ।
ਗਾਤਰੇ ਸ਼ਸਤਰ ਕੀ ਸਨ? ਗਾਤਰੇ ਤਲਵਾਰਾਂ ਤੇ ਹੱਥ ਚ ਸੋਟੇ ਫੜੇ ਸਨ।
ਦੂਜੇ ਹੱਥ ਨੇਜਾ ਇੱਕ ਫਲਾ।
ਇੱਕ ਸਿੰਘ ਦੇ ਕੋਲ ਇੱਕ ਫਲੇ ਵਾਲਾ ਨੇਜਾ ਸੀ, ਬੜਾ ਸੁੰਦਰ।
ਕਿਲੇ ਬਾਹਰ ਸਿੰਘ ਨਿਕਲ ਖਲਾ।
ਆਪਣੇ ਕਿਲੇ ਚੋ ਸਿੰਘ ਬਾਹਰ ਨਿਕਲੇ। ਕਿਲਾ ਕਿਹੜਾ ਸੀ? ਉੱਥੇ ਦਰਖਤਾਂ ਦੀਆਂ ਝੰਗਾਂ ਹੀ ਸਨ, ਉਹਨੂੰ ਹੀ ਕਿਲਾ ਕਹਿੰਦੇ ਸਨ, ਦਰਖਤਾਂ ਦੇ ਝਾੜੀਆਂ ਨੂੰ। ਸਿੰਘ ਬਾਹਰ ਖਲੋ ਗਿਆ ਆ ਕੇ।
ਸਭ ਤੁਰਕਣ ਜਾਓ ਬਚਨ ਪੁਕਾਰੇ।
ਜਦੋਂ ਬੋਤਾ ਸਿੰਘ 7 ਫੁੱਟ ਲੰਮਾ ਜਵਾਨ ਤੇ ਉਹਦੇ ਨਾਲ ਗਰਜਾ ਸਿੰਘ, ਕਸ਼ਹਿਰੇ ਸਿਰ ਤੇ ਦੁਮਾਲੇ ਤੇ ਪਿੰਡੇ ਨੰਗੇ ਹੀ ਸਨ ਕਹਿੰਦੇ ਉਸ ਵੇਲੇ। ਉਦੋਂ ਖਾਲਸੇ ਕੋਲ ਇਹੀ ਰੂਪ ਬਾਣਾ ਹੁੰਦਾ ਸੀ, ਕਸ਼ਹਿਰਾ ਏਕ ਜੰਗ ਜਾਂ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ, ਗਾਤਰੇ ਤਲਵਾਰ ਤੇ ਹੱਥ ਵਿੱਚ ਨੇਜ਼ਾ ਤੇ ਇੱਕ ਹੱਥ ਭਾਈ ਗਰਜਾ ਸਿੰਘ ਦੇ ਡਾਂਗ ਬੜੀ ਤਗੜੀ ਸੋਟਾ ਤੇ ਤਲਵਾਰਾਂ ਦੋਵਾਂ ਕੋਲ ਚੰਗੀਆਂ ਸਨ। ਦੋਵਾਂ ਸਿੰਘਾਂ ਨੂੰ ਵੇਖ ਕੇ ਬੋਲਿਆ ਫੌਜਦਾਰ,
ਲਾਰਨਾ ਮਰੋ ਸਿੰਘ ਚੱਲੋ ਹਮ ਨਾਰੀ।
ਥਾਣੇਦਾਰ ਕਹਿਣ ਲੱਗਾ, ਬੋਤਾ ਸਿੰਘ, ਲੜ ਕੇ ਮਰਨ ਦਾ ਕੋਈ ਫਾਇਦਾ ਨਹੀਂ, ਜ਼ਿੰਦਗੀ ਬੜੀ ਕੀਮਤੀ ਹੈ, ਇਹ ਮਨੁੱਖਾ ਜਨਮ ਬਾਰ ਬਾਰ ਲੱਭਦਾ ਨਹੀਂ। ਸੋਹਣਾ ਸੁਨੱਖਾ ਤੇਰਾ ਸਰੀਰ ਹੈ, ਮੇਰੇ ਕੋਲ ਆਪਣੇ ਹਥਿਆਰ ਰੱਖ ਦੇ, ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ, ਮੇਰੇ ਨਾਲ ਲਾਹੌਰ ਚੱਲ, ਮੈਂ ਤੈਨੂੰ ਜਾ ਕੇ ਖਾਨ ਬਹਾਦਰ ਤੋਂ ਮਾਫ਼ੀ ਦਵਾ ਦਿਆਂਗਾ।
ਤੈਨੂੰ ਲੈ ਸੰਗ ਨਵਾਬ ਮਿਲਾਉਂ।
ਚੱਲ, ਥਾਣੇਦਾਰ ਕਹਿੰਦਾ, ਜੋਤਾ ਸਿਆ, ਤੈਨੂੰ ਮੈਂ ਜ਼ਕਰੀਆ ਖਾਨ ਦੇ ਨਾਲ ਮਿਲਾਵਾਂਗਾ।
ਜਾਂ ਬਖਸ਼ੀ ਕਰ ਤੁਜੈ ਛਡਾਉਂ।
ਤੇਰੀ ਜਾਨ ਬਖਸ਼ੀ ਕਰਾ ਦਿਆਂਗਾ, ਮੈਂ ਤੈਨੂੰ ਛੁਡਾ ਦਿਆਂਗਾ, ਤੈਨੂੰ ਮਰਨ ਨਹੀਂ ਦਿਆਂਗਾ, ਇਹ ਮੇਰੀ ਜ਼ਿੰਮੇਵਾਰੀ ਹੈ। ਤੂੰ ਮੇਰੇ ਨਾਲ ਇੱਕ ਵਾਰੀ ਹਥਿਆਰ ਰੱਖ ਕੇ ਪੇਸ਼ ਹੋ ਜਾ ਜ਼ਕਰੀਆ ਖਾਨ ਦੀ ਕਚਹਿਰੀ ਵਿੱਚ।
ਸਿੰਘ ਕਹੀ ਹਮ ਕਬ ਜਾਨ ਬਚਾਵੇ।
ਅੱਗੇ ਭਾਈ ਬੋਤਾ ਸਿੰਘ ਉਦੋਂ ਵੀ ਭਬਕ ਕੇ ਬੋਲਿਆ, ਕਹਿਣ ਲੱਗਾ, ਥਾਣੇਦਾਰਾ, ਜੇ ਜਾਨ ਬਚਾਉਣੀ ਹੁੰਦੀ ਤੇ ਰਿਸ਼ਤੇਦਾਰੀ ਕਾਹਦੀ ਕਾਇਮ ਕਰਨੀ ਸੀ ਜ਼ਕਰੀਆ ਖਾਨ ਨਾਲ? ਰਿਸ਼ਤੇਦਾਰੀ ਤੇ ਬਣਾਈ ਇਸੇ ਕਰਕੇ ਵੀ ਸ਼ਹੀਦੀ ਪਾਣੀ ਹੈ। ਹਾਂਜੀ
ਹਮ ਤੋ ਮਰਨਾ ਆਪ ਤਕਾਵੇ।
ਅਸੀਂ ਤੇ ਆਪ ਹੀ ਮਰਨਾ ਤੱਕਦੇ ਆ। ਮਰਨ ਕਰਿਓ ਸਿੰਘ ਨੂੰ ਪਰਵਾਨੇ, ਨਹਿ ਛੋਡਾ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਅਸੀਂ ਤੇ ਆਪ ਮੰਗ ਰਹੇ ਹਾਂ ਆਪਣੀ ਮੌਤ, ਤੂੰ ਸਾਨੂੰ ਕੀ ਕਹਿਣਾ? ਚੱਲ ਕੇ ਜ਼ਕਰੀਆ ਖਾਨ ਕੋਲ ਪੇਸ਼ ਹੋਈਏ।
ਦੋਹਰਾ ਹਮ ਸੋ ਲੜਨਾ ਝੱਬ ਕਰੋ, ਘੋੜੇ ਤੇ ਉਤਰ ਆਏ।
ਛੇਤੀ ਘੋੜੇ ਤੋਂ ਉਤਰ ਆ, ਥਾਣੇਦਾਰੀ ਤੈਨੂੰ ਸਿਖਾਈਏ ਕਿਵੇਂ ਕਰੀਦੀ ਹੈ। ਦੋ ਹੱਥ ਕਰਕੇ ਵੇਖੀਏ ਤੇ ਸਹੀ, ਪਤਾ ਲੱਗ ਜਾਏ ਵੀ ਕਿਵੇਂ ਸੂਰਮੇ ਸ਼ਸਤਰ ਚਲਾਉਂਦੇ ਹੁੰਦੇ ਹੈ। ਹਾਂਜੀ
ਤੁਮ ਹਥਿਆਰ ਸੋ ਹੱਥ ਰੱਖੋ, ਹਮ ਸੋਟੇ ਲਾਵੇਂ ਧਾਈ।
ਕਹਿਣ ਲੱਗੇ, ਤੁਹਾਡੇ ਕੋਲ ਸ਼ਸਤਰ ਵਧੀਆ ਵਧੀਆ ਨੇ ਤੇ ਤੁਸੀਂ ਆਪਣੇ ਸ਼ਸਤਰ ਚਲਾਓ, ਤੁਹਾਨੂੰ ਅਸੀਂ ਸ਼ਸਤਰਾਂ ਤੋਂ ਨਹੀਂ ਰੋਕਦੇ। ਸਾਡੇ ਕੋਲ ਆਹ ਸਲੋਤਰ ਹੀ ਨੇ ਡੰਡੇ, ਅਸੀਂ ਆਹ ਸਲੋਤਰਾਂ ਨਾਲ ਹੀ, ਡੰਡਿਆਂ ਨਾਲ ਹੀ ਲੜਨਾ ਜੇ, ਤੇ ਵੇਖੋ ਵੀ ਸਾਡੇ ਸਲੋਤਰ ਕੀ ਕਰਾਮਾਤ ਕਰਦੇ ਆ। ਹਾਂਜੀ
ਜਾਓ ਭਾਈ ਦੇਖੋ ਸੋਟੇ ਸੋ ਕਿਆ ਹਮ ਤੇ ਸਰੇ।
ਆ ਵੇਖੋ ਸਾਡੇ ਨਾਲ ਸੋਟੇ ਤੋਂ, ਸੋਟੇ ਨਾਲ ਕਿੰਨੀ ਕੁ ਸੇਵਾ ਸਰਦੀ ਹੈ ਤੁਹਾਡੀ।
ਕਿਆ ਕਿਆ ਹਿੰਮਤ ਹਮ ਤੁਮ ਕਰੇ।
ਦੇਖਾਂਗੇ ਤੁਹਾਡੀਆਂ ਬਾਹਾਂ ਚ ਕਿੰਨਾ ਕੁ ਜ਼ੋਰ ਹੈ ਤੇ ਖਾਲਸੇ ਦੀਆਂ ਬਾਹਾਂ ਚ ਕਿੰਨਾ ਕੁ ਬਲ ਹੈ।
ਫਿਰ ਤੁਰਕ ਕਹੇ ਚੱਲ ਹਮਰੇ ਸਾਥ।
ਥਾਣੇਦਾਰ ਫੇਰ ਬੋਲਿਆ, ਕਹਿਣ ਲੱਗਾ, ਬਹੁਤਾ ਸਿਆਂ ਅਜੇ ਵੀ ਮੌਕਾ ਹੈ, ਸਮਾਂ ਸੰਭਾਲ ਲੈ ਤੇ ਮੇਰੇ ਨਾਲ ਚੱਲ ਪੈ।
ਹਮ ਤੁਮੇ ਕਰਾਵੇ ਕਚਹਿਰੀ ਬਾਤ,
ਅਸੀਂ ਤੇਰੀ ਕਚਹਿਰੀ ਚ ਗੱਲ ਬਾਤ ਕਰਾਵਾਂਗੇ, ਖਾਨ ਬਹਾਦਰ ਸਾਹਿਬ ਕੋਲੋਂ ਤੈਨੂੰ ਮਾਫ਼ੀ ਦਵਾਵਾਂਗੇ।
ਸਿੰਘ ਕਹੇ ਹਮ ਤੁਮ ਕਿਆ ਗੱਲ,
ਅੱਗੋਂ ਸਿੰਘ ਫੇਰ ਬੋਲੇ ਕਹਿੰਦੇ ਤੁਹਾਡੀ ਸਾਡੀ ਕਾਹਦੀ ਗੱਲ ਹੈ,
ਕਰੇ ਕਚਹਿਰੀ ਅੱਗੇ ਸੋ ਚੱਲ।
ਇੱਥੇ ਕਾਹਦੀ ਕਚਹਿਰੀ, ਤੁਹਾਡੀ ਸਾਡੀ ਕਚਹਿਰੀ ਅਕਾਲ ਪੁਰਖ ਦੇ ਚਰਨਾਂ ਚ ਜਾ ਕੇ ਲੱਗਣੀ, ਉੱਥੇ ਫੈਸਲਾ ਕਰਾਂਗੇ ਕੀ ਵਾਧਾ ਤੇ ਕੀ ਘਾਟਾ ਹੋਇਆ।
ਹਮ ਤੁਮ ਸੋ ਅਬ ਸ਼ਸਤਰਨ ਮੇਲ,
ਤੁਹਾਡਾ ਸਾਡਾ ਤੇ ਇੱਥੇ ਸ਼ਸਤਰਾਂ ਨਾਲ ਹੀ ਮੇਲ ਹੋਣਾ, ਤੁਹਾਡੀ ਸਾਡੀ ਗੱਲ ਬਾਤ ਜਿਹੜੀ ਹੈ ਨਾ ਉਹ ਤਲਵਾਰਾਂ ਨਾਲ ਹੋਵੇਗੀ, ਤੀਰਾਂ ਨਾਲ ਹੋਵੇਗੀ, ਬਰਛਿਆਂ ਨਾਲ ਹੋਵੇਗੀ। ਇੱਕ ਚਿੱਠੀ ਮਿਲਦੀ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਦੇ ਹੱਥ ਦੀ ਲਿਖੀ ਹੋਈ ਚਿੱਠੀ, ਪੁਰਾਤਨ ਸਮੇਂ ਕਿਸੇ ਗੁਰਸਿੱਖ ਨੇ ਸਾਂਭੀ ਜਾਂ ਉਹ ਚਿੱਠੀ ਦਾ ਇਬਾਰਤ ਉਹਦੀ ਪੜ੍ਹੀ ਹੈ ਦਾਸ ਨੇ, ਉਹਦੇ ਵਿੱਚ ਅਬਦਾਲੀ ਦੇ ਨਾਲ ਕੋਈ ਚਿੱਠੀ ਬਾਤ ਹੋਈ ਹੈ ਬਾਬਾ ਜੱਸਾ ਸਿੰਘ। ਅਬਦਾਲੀ ਨੇ ਕਿਹਾ ਸੀ ਕਿਤੇ ਸਿੰਘਾਂ ਨੂੰ ਵੀ ਤੁਸੀਂ ਆ ਜਾਓ ਜੱਸਾ ਸਿੰਘ ਜੀ, ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ, ਮੇਜ਼ ਤੇ ਬਹਿ ਕੇ ਜਿਵੇਂ ਅੱਜ ਕੱਲ੍ਹ ਕਹਿੰਦੇ ਨਾ ਵਿਚਾਰ ਕਰ ਲਈਓ, ਕਹਿੰਦੇ ਆਪਾਂ ਬਹਿ ਕੇ ਆਹਮਣੇ ਸਾਹਮਣੇ ਪੰਜਾਬ ਦਾ ਮਸਲਾ ਹੱਲ ਕਰ ਲੈਂਦੇ ਹਾਂ ਗੱਲਬਾਤ ਨਾਲ, ਜੋ ਤੁਹਾਨੂੰ ਚਾਹੀਦਾ ਅਸੀਂ ਤੁਹਾਨੂੰ ਆਪਣੇ ਵੱਲੋਂ ਦਿੰਦੇ ਹਾਂ ਤੇ ਤੁਸੀਂ ਸਾਡੇ ਵੱਲੋਂ ਪੰਜਾਬ ਦਾ ਰਾਜ ਲੈ ਲਓ, ਅਸੀਂ ਤੁਹਾਨੂੰ ਪੰਜਾਬ ਦੀ ਖੁਦ ਮੁਖਤਿਆਰੀ ਦੇ ਦਿੰਦੇ ਹਾਂ। ਅਬਦਾਲੀ ਦਾ ਮਤਲਬ ਸੀ ਵੀ ਸਿੱਖ ਜਿਹੜੇ ਨੇ ਇਹ ਮੇਰੇ ਦਾ ਥੱਲੇ ਆ ਜਾਣਗੇ, ਮੇਰੇ ਤੋਂ ਰਾਜ ਲੈ ਕੇ ਕਰਨਗੇ ਤੇ ਥੋੜਾ ਬੜਾ ਟੈਕਸ ਸਾਨੂੰ ਕਾਬਲ ਭੇਜ ਦਿਆ ਕਰਨਗੇ, ਸਾਡੀ ਲੱਤ ਉੱਤੇ ਰਹੇਗੀ ਵੀ ਅਸੀਂ ਸਿੱਖਾਂ ਨੂੰ ਰਾਜ ਦਿੱਤਾ ਤੇ ਜਦੋਂ ਚਾਹਿਆ ਕਰਾਂਗੇ ਇਹਨਾਂ ਨੂੰ ਆ ਕੇ ਦਬਾ ਲਿਆ ਕਰਾਂਗੇ, ਇਹਨਾਂ ਕੋਲ ਟੈਕਸ ਲੈ ਲਿਆ ਕਰਾਂਗੇ। ਅੱਗੋਂ ਬਾਬਾ ਜੱਸਾ ਸਿੰਘ ਨੇ ਚਿੱਠੀ ਦਾ ਜਵਾਬ ਦੇਖੋ ਕੈਸਾ ਸੋਹਣਾ ਲਿਖਿਆ, ਮੁਲਾਕਾਤ ਹਮਾਰੀ ਉਹ ਤੁਮਾਰੀ, ਉਰਦੂ ਬੋਲੀ ਹੈ, ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇ ਹੋਵੇਗੀ। ਬਾਬਾ ਜੱਸਾ ਸਿੰਘ ਜੀ ਕਹਿੰਦੇ ਆ, ਮੁਲਾਕਾਤ ਹਮਾਰੀ ਵਾ ਤੁਮਾਰੀ ਜੰਗ ਕੇ ਮੈਦਾਨ ਮੇ ਹੋਵੇਗੀ, ਵਹਾਂ ਜੋ ਤੀਰ ਤੀਰ ਤਲਵਾਰ ਛੂਟੇਂਗੇ ਵੋ ਬਾਤੇ ਹੋਵੇਗੀ, ਜੋ ਸ਼ਸਤਰ ਚੱਲਣਗੇ ਉਹ ਗੱਲਾਂ ਬਾਤਾਂ ਹੋਣਗੀਆਂ। ਉਹੀ ਗੱਲ ਭਾਈ ਗਰਜਾ ਸਿੰਘ ਬੋਤਾ ਸਿੰਘ ਕਹਿੰਦੇ, ਗੱਲਬਾਤ ਕਰਨੀ ਤੇ ਤਲਵਾਰ ਨਾਲ ਕਰੋ, ਕਹਿੰਦਾ ਹੋਰ ਗੱਲਬਾਤ ਕਿਹੜੀ ਕਰਨ ਆਏ ਹੋ, ਤੁਹਾਡਾ ਸਾਡਾ ਹੁਣ ਹੋਰ ਮੇਲ ਨਹੀਂ ਹੋ ਸਕਦਾ।
ਸੋਟੇ ਢੀਮ ਮਿਲਾਵੇ ਸੇਲ,
ਆਓ ਸੋਟਿਆਂ ਦੇ ਹੱਥ ਵੇਖੀਏ, ਬਰਛਿਆਂ ਦੇ ਵੇਖੀਏ,
ਦੋਹਰਾ ਹਮ ਆਵਤ ਹੈ ਪਾਸ ਤੁਮ ਕਹਿਓ ਨਾ ਖਬਰ ਹਮ ਕੀਨ।
ਫੇਰ ਉਹ ਥਾਣੇਦਾਰ ਕਹਿਣ ਲੱਗਾ ਅਜੇ ਵੀ ਮੌਕਾ ਹੈ, ਅਸੀਂ ਤੈਨੂੰ ਖਬਰਦਾਰ ਕਰ ਰਹੇ ਹਾਂ।
ਦੌੜ ਕਰੀ ਤਿੰਨ ਛੇਰ ਜਿਉ ਖੜੋ ਤਹਾਂ ਜਾ ਲੀਨ।
ਜਦੋਂ ਥਾਣੇਦਾਰ ਏਦਾਂ ਨਾਨਾ ਗੱਲਾਂ ਬਾਤਾਂ ਤੋਂ ਹਟਿਆ ਤੇ ਫਿਰ ਬੋਤਾ ਸਿੰਘ ਆਪ ਅੱਗੇ ਵਧਿਆ, ਸ਼ੇਰ ਦੀ ਤਰ੍ਹਾਂ ਭਭਕ ਕੇ ਪਿਆ,
ਚਾਓ ਪਈ ਦੌੜ ਸਿੰਘਣ ਤਬ ਸ਼ਸਤਰ ਚਲਾਏ,
ਕਿਉਂਕਿ ਉਹ ਤਾਂ ਸ਼ਹੀਦੀ ਪਾਉਣ ਵਾਸਤੇ ਤਿਆਰੀ ਕਰੀ ਬੈਠੇ ਸੀ ਦੋਵੇਂ, ਉਹਨਾਂ ਦਾ ਮਰਨ ਕਰਿਓ ਸਿੰਘਣ ਪ੍ਰਵਾਨ ਨੇ, ਮੌਤ ਪ੍ਰਵਾਨ ਕੀਤੀ ਸੀ ਵੀ ਅੱਜ ਮਰਨਾ ਹੀ ਮਰਨਾ, ਮਾਰ ਕੇ ਮਰਨਾ। ਅੱਗੇ ਵੱਧ ਕੇ ਹਮਲਾ ਕਰ ਦਿੱਤਾ, 100 ਸਿਪਾਹੀਆਂ ਦੇ 2 ਸਿੰਘ ਪੈ ਗਏ,
ਹੱਥ ਸਿੰਘਣ ਕੇ ਤੁਰਕ ਨਾ ਆਏ,
ਕਹਿੰਦੇ ਜਿੱਧਰ ਸਿੰਘ ਜਾਂਦੇ ਤੁਰਕ ਅੱਗੇ ਭੱਜਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਡਾਢੇ ਬੜੇ ਆ, ਮਾਰ ਇਹਨਾਂ ਦੀ ਬੜੀ ਖਤਰਨਾਕ ਹੈ, ਸਿੰਘਾਂ ਦੇ ਹੱਥ ਨਹੀਂ ਆਉਂਦੇ।
ਸੋਟੇ ਢੀਮ ਤਬ ਸਿੰਘਣ ਚਲਾਈ,
ਸਿੰਘਾਂ ਕੋਲ ਸੋਟੇ ਸੀ ਜਾਂ ਫਿਰ ਰੋੜੇ ਸੀਗੇ ਪੱਥਰ, ਦੂਰੋਂ ਮਾਰਨੇ ਵਗਾ ਕੇ ਨਿਸ਼ਾਨੇ ਨਾਲ ਮੱਥਾ ਪਾੜ ਦੇਣਾ ਜਿਹੜੇ ਮੱਥੇ ਚ ਮਾਰਦੇ ਸੀਗੇ, ਇਹ ਵੀ ਬੜਾ ਵੱਡਾ ਇੱਕ ਸ਼ਸਤਰ ਹੈ, ਪਰ ਚਲਾਣਾ ਆਉਂਦਾ ਹੋਵੇ ਏਦਾਂ ਘੁਮਾ ਕੇ ਪਿੱਛੋਂ ਦੀ ਵੱਟਾ ਮਾਰਨਾ ਜਿਹਦੇ ਮੱਥੇ ਚ ਉਹਦਾ ਹੀ ਕੰਮ ਕਰ ਦੇਣਾ। ਹਾਂਜੀ,
ਤੁਰਕ ਸੋ ਘੋੜੇ ਗਏ ਹਿਲਾਈ,
ਘੋੜੇ ਤੁਰਕਾਂ ਦੇ ਹਿਲਾ ਦਿੱਤੇ, ਪਹਿਲੇ ਤਾਂ ਰੋੜੇ ਮਾਰ ਕੇ ਭਜਾਇਆ ਤੇ ਪਿੱਛੋਂ ਫਿਰ ਸੋਟਾ ਵੀ ਵਿਖਾਇਆ। ਹਾਂਜੀ,
ਤੁਰਕ ਜਿੰਦ ਕੋ ਚਾਹੇ ਬਚਾਈ,
ਤੁਰਕਾਂ ਨੂੰ ਆਪਣੀ ਜਾਨ ਬਚਾਉਣ ਦਾ ਸੀਗਾ ਤੇ ਭਾਈ ਬੋਤਾ ਸਿੰਘ ਨੇ ਕਹਿੰਦੇ ਕਿਹਾ ਵੀ ਤੁਸੀਂ ਅਸੀਂ 2 ਆ, ਤੁਸੀਂ 4 ਕੱਢੋ ਸਾਡੇ ਸਾਹਮਣੇ। ਕਹਿੰਦੇ ਉਹਨਾਂ ਨੇ 4 ਚੰਗੇ ਚੰਗੇ ਗੱਭਰੂ ਸਿਪਾਹੀ ਕੱਢੇ, ਬੋਤਾ ਸਿੰਘ ਗਰਜਾ ਸਿੰਘ ਪਿੱਠਾਂ ਜੋੜ ਲਈਆਂ, ਇੱਕ ਨੇ ਇੱਧਰ ਮੂੰਹ ਕਰ ਲਿਆ ਇੱਕ ਨੇ ਇੱਧਰ, ਪਿੱਠਾਂ ਜੋੜਨ ਨਾਲ ਇਹ ਫਾਇਦਾ ਹੁੰਦਾ ਪਿਛਲਾ ਪਾਸਾ ਪਿੱਛੇ ਜਵਾਨ ਖੜਾ ਸਾਂਭੇਗਾ, ਇੱਧਰੋਂ ਇਹਨੇ ਰੋਕ ਲੈਣਾ। ਉਹਨਾਂ ਦੋਵਾਂ ਨੇ ਪਿੱਠਾਂ ਜੋੜ ਕੇ ਚੰਗੇ ਵੈਰੀ ਝਟਕਾਏ, 4 ਤਾਂ ਲੰਮੇ ਪਾ ਦਿੱਤੇ, ਖਤਮ ਕਰ ਦਿੱਤੇ। ਉਹਨਾਂ ਨੇ 5 ਕੱਢੇ, ਉਹ 5 ਵੀ ਝਟਕ ਦਿੱਤੇ, ਨੌ ਬੰਦੇ ਜਦੋਂ ਮਾਰ ਦਿੱਤੇ ਤੇ ਫਿਰ ਉਹਨੇ ਆਖਿਆ ਥਾਣੇਦਾਰ ਨੇ, ਕਹਿੰਦੇ ਇੱਦਾਂ ਦੇ ਸਾਰਿਆਂ ਨੂੰ ਮਾਰ ਦੇਣਗੇ, ਹੱਲਾ ਕਰੋ ਇਹਨਾਂ ਦੇ ਉੱਤੇ। ਹਾਂਜੀ,
ਸਿੰਘਾਂ ਨੇ ਚਿੰਤਾ ਜਿਨ ਨਾ ਕਾਈ,
ਸਿੰਘ ਉਹ ਸਨ ਜਿਨ੍ਹਾਂ ਨੂੰ ਚਿੰਤਾ ਹੀ ਕੋਈ ਨਹੀਂ ਸੀ ਮਰਨ ਦੀ।
ਜਿੱਧਰੋਂ ਸ਼ਸਤਰ ਤੁਰਕਣ ਆਵੇ,
ਜਿੱਧਰੋਂ ਤੁਰਕਾਂ ਦੇ ਸ਼ਸਤਰ ਆਉਂਦੇ ਸਿੰਘ ਉਧਰ ਜਾਂਦੇ। ਇਹ ਨਹੀਂ ਵੀ ਸ਼ਸਤਰਾਂ ਨੂੰ ਬਚਾਉਂਦੇ ਹੋ, ਬਚਾਅ ਨਹੀਂ ਕਰਦੇ, ਕਹਿੰਦੇ ਮਰਨਾ ਤਾਂ ਹੈ ਹੀ, ਲੱਗਣ ਦੇ ਜਿੰਨੇ ਸ਼ਸਤਰ ਲੱਗਦੇ ਸਰੀਰ ਦੇ।
ਸਿੰਘ ਸੋ ਦੌੜ ਉਤਹਿ ਵੱਲ ਧਾਵੈ,
ਜਿੱਧਰੋਂ ਦੁਸ਼ਮਣ ਦੇ ਸ਼ਸਤਰ ਆਉਂਦੇ ਦੌੜ ਕੇ ਬੋਤਾ ਸਿੰਘ ਗਰਜਾ ਸਿੰਘ ਉਧਰ ਹੀ ਜਾਂਦੇ ਸੀ।
ਪਹੁੰਚ ਸੋ ਤੁਰਕਣ ਸ਼ਸਤਰ ਲਗਾਵੈ,
ਔਰ ਭੱਜ ਕੇ ਸੋਟਾ ਮਾਰਦੇ ਸੀ ਤੁਰਕਾਂ ਨੂੰ, ਜਿੱਥੇ ਸਿਰ ਚ ਮਾਰਦੇ ਸੀ ਮਿੱਝ ਕੱਢ ਦਿੰਦੇ ਸੀ।
ਆਪਣੇ ਨਾਹ ਸਰੀਰ ਬਚਾਵੈ,
ਆਪਣਾ ਸਰੀਰ ਨਹੀਂ ਸੀ ਬਚਾਉਂਦੇ।
ਤੁਰਕਣ ਤੇ ਨਿਜ ਸਰੀਰ ਚਿਰਾਵੈ,
ਆਪਣਾ ਸਰੀਰ ਤੁਰਕਾਂ ਕੋਲੋਂ ਚਿਰਵਾ ਰਹੇ ਸਨ ਗੋਲੀਆਂ ਤੀਰਾਂ ਬਰਛਿਆਂ ਨਾਲ।
ਲੱਗਾ ਸ਼ਸਤਰ ਤਨ ਖੁਸ਼ੀਆਂ ਆਵੈ,
ਜਿੰਨੇ ਸ਼ਸਤਰ ਲੱਗਦੇ ਖੁਸ਼ੀ ਮਨਾਉਂਦੇ ਸੀ, ਕਹਿੰਦੇ ਭਲਾ ਹੋਇਆ ਸ਼ਸਤਰ ਲੱਗਣ ਨਾਲ ਸਰੀਰ ਪਵਿੱਤਰ ਹੁੰਦਾ ਹੈ।
ਸੌਂਚੀ ਖੇਡ ਖੇਲੈ ਜਨ ਸਿੰਘ,
ਜਿਵੇਂ ਸੌਂਚੀ ਦੀ ਕਬੱਡੀ ਦੀ ਖੇਡ ਨਹੀਂ ਖੇਡਦੇ ਖਿਡਾਰੀ, ਏਦਾਂ ਭਾਈ ਬੋਤਾ ਸਿੰਘ ਗਰਜਾ ਸਿੰਘ ਗੱਭਰੂ ਬੜੇ ਸੀਗੇ, ਜਵਾਨ ਛਾਲਾਂ ਮਾਰ ਮਾਰ ਪੈਂਦੇ ਸੀ।
ਭਰੈ ਛੋਟੀ ਕੱਤ ਲੰਬੀ ਡਿੰਗ,
ਲੰਮੀਆਂ ਲੰਮੀਆਂ ਛਾਲਾਂ ਡਿੰਗਾਂ ਪਟ ਪਟਦੇ ਸਨ।
ਤੁਰਕ ਵੀ ਹੱਲਾ ਕਰ ਕਰ ਮਾਰੈ,
ਤੇ ਤੁਰਕ ਵੀ ਹੱਲੇ ਕਰ ਕਰਕੇ ਮਾਰਦੇ ਸੀ, ਤੁਰਕ ਵੀ ਘੱਟ ਨਹੀਂ ਸੀ ਕਰ ਰਹੇ।
ਮਾਰ ਘੋੜਨ ਚਾਹੇ ਫੇਟਣ ਡਾਰੈ,
ਉਹ ਸਿੰਘਾਂ ਨੂੰ ਘੋੜਿਆਂ ਦੀ ਫੇਟ ਮਾਰ ਕੇ ਡੇਗਣਾ ਚਾਹੁੰਦੇ ਸੀ।
ਦੋਹਰਾ ਸਿੰਘ ਉੱਠੈ ਕਬ ਗਿਰ ਪੜੈ, ਕਬ ਫਿਰ ਜਾਹੇ ਖਲੋਏ,
ਸਿੰਘ ਕਦੀ ਡਿੱਗ ਪੈਂਦੇ ਕਦੀ ਖਲੋ ਜਾਂਦੇ ਕਦੀ ਦੌੜ ਕੇ ਪੈਂਦੇ, ਇਸ ਤਰ੍ਹਾਂ ਉਸ ਵੇਲੇ ਜੰਗ ਚ ਦੋਵੇਂ ਸਿੰਘ ਲੜ ਰਹੇ ਸੀ।
ਤੁਰਕਣ ਕੇ ਹੱਥ ਸ਼ਸਤਰ ਲੱਖ, ਸਿੰਘ ਖਾਲੀ ਡਰੈ ਨਾ ਤੋਏ,
ਤੁਰਕਾਂ ਕੋਲ ਵਧੀਆ ਵਧੀਆ ਸ਼ਸਤਰ ਸਨ, ਸਿੰਘਾਂ ਕੋਲ ਸੋਟੇ ਤੇ ਤਲਵਾਰਾਂ ਹੀ ਸਨ, ਫਿਰ ਵੀ ਸਿੰਘ ਡਰਦੇ ਨਹੀਂ ਸਨ।
ਚੌ ਪਈ ਸਿੰਘ ਕਰੈ ਨਹਿ ਜਾਨ ਪਿਆਰੀ,
ਸਿੰਘ ਦੋਵੇਂ ਹੀ ਬੜੇ ਬਹਾਦਰ ਸਨ, ਬੋਤਾ ਸਿੰਘ ਗਰਜਾ ਸਿੰਘ ਜਾਨ ਨਹੀਂ ਸੀ ਪਿਆਰੀ ਕਰ ਰਹੇ।
ਡਰੈ ਨਾ ਤੁਰਕ ਬਿਨ ਸ਼ਸਤਰ ਬੇਚਾਰੀ,
ਔਰ ਤੁਰਕਾਂ ਨੂੰ ਇਨੇ ਸ਼ਸਤਰਾਂ ਨਾਲ ਲੈਸ ਵੇਖ ਕੇ, ਤੁਰਕਾਂ ਦੀ ਗਿਣਤੀ ਜ਼ਿਆਦਾ ਵੇਖ ਕੇ ਡਰਦੇ ਨਹੀਂ ਸਨ।
ਦੋਨੋ ਕੇ ਦਿਲ ਬੜੇ ਹੁਲਾਸ,
ਦੋਵਾਂ ਦੇ ਦਿਲ ਵਧੇ ਹੋਏ ਸਨ ਬਹੁਤ ਜ਼ਿਆਦਾ।
ਲੱਖ ਖਾਲੀ ਉਨ ਮਰਨ ਪਿਆਸ,
ਸਿਰਫ ਉਹਨਾਂ ਨੂੰ ਮਰਨ ਦੀ ਪਿਆਸ ਸੀ, ਮੌਤ ਦੀ ਇੱਛਾ ਸੀ।
ਦੋਹਰਾ ਚਾਮ ਮਾਸ ਸ਼ਸਤਰ ਲੱਗਾ, ਤਾਉ ਸਿੰਘ ਮਾਨੈ ਨਾਹੀ,
ਸਰੀਰ ਦੇ ਉੱਤੇ ਤਲਵਾਰਾਂ ਬਰਛੀਆਂ ਗੋਲੀਆਂ ਲੱਗ ਰਹੀਆਂ ਸਨ, ਪਰ ਪੀੜ ਨਹੀਂ ਸੀ ਮੰਨ ਰਹੇ।
ਹਾੜ ਲੱਗਾ ਤਬ ਬਲ ਘਟੈ, ਤਬ ਸਿੰਘ ਕਸ਼ਕੂ ਥਕਾਹੀ,
ਜਦੋਂ ਹੱਡੀ ਦੇ ਸੱਟ ਵੱਜਦੀ ਸੀ ਉਦੋਂ ਸਰੀਰ ਦਾ ਬਲ ਘਟਦਾ ਹੀ, ਅਕਸਰ ਨੂੰ ਸੱਟ ਵੱਜੇ ਹੱਡੀ ਟੁੱਟਣੀ ਹੈ ਜਦੋਂ ਉਦੋਂ ਜਾਨ ਘਟਣੀ ਹੈ ਸਰੀਰ ਦੀ। ਸਿੰਘ ਉਦੋਂ ਕੁ ਥੋੜਾ ਜਿਹਾ ਥੱਕਦੇ ਸੀ, ਪਰ ਫੇਰ ਅਗਲੇ ਕਦਮ ਵੱਧ ਪੈਂਦੇ ਸੀ।
ਜਾਓ ਪਈ ਤੀਰ ਲੱਗਾ ਸਿੰਘ ਪੱਟ ਸਿਟਾਵੈ,
ਅੱਜ ਤੀਰ ਵੱਜਦਾ ਸੀ ਪੱਟ ਕੇ ਸੁੱਟ ਦਿੰਦੇ ਸੀ।
ਤੁਰਕਣ ਕੋਸੋ ਅੱਖੀ ਦਿਖਾਵੈ,
ਔਰ ਦਿਖਾਉਂਦੇ ਸੀ ਤੀਰਾ ਤੁਹਾਡਾ ਤੀਰਾ ਪਿਆ, ਤੋੜ ਕੇ ਬਾਹਰ ਸੁੱਟ ਦਿੰਦੇ ਸੀਗੇ।
ਸਿੰਘ ਕਹੈ ਧ੍ਰਿਗ ਤੁਮਰੇ ਤੀਰ,
ਜਦੋਂ ਤੀਰ ਵੱਜਦਾ ਸੀ ਉਹ ਪਾਰ ਨਹੀਂ ਸੀ ਲੰਘਦਾ, ਖੋਭਿਆ ਹੁੰਦਾ ਸੀ ਪੱਟ ਕੇ, ਕਹਿੰਦੇ ਲਾਹਨਤ ਆ ਤੀਰ ਚਲਾਉਣ ਵਾਲਿਓ, ਸਾਡੇ ਕੋਲ ਤੀਰ ਕਮਾਨ ਹੁੰਦਾ ਫੇਰ ਵੇਖਦੇ ਇੱਕ ਤੀਰ ਦਸਾਂ ਚੋਂ ਲੰਘਦਾ, ਕਹਿੰਦੇ ਕੀ ਤੀਰ ਕਮਾਨ ਚਲਾਣਾ ਤੁਸੀਂ,
ਅਮਰੋ ਚੀਰ ਨਾ ਸਕੈ ਸਰੀਰ,
ਤੁਹਾਡੇ ਤੀਰ ਸਾਡਾ ਸਰੀਰ ਵੀ ਨਹੀਂ ਚੀਰ ਸਕਦੇ।
ਤਬ ਲਾਗੇ ਤਲਵਾਰ ਚਲਾਣ,
ਫਿਰ ਤੁਰਕਾਂ ਨੇ ਤਲਵਾਰਾਂ ਚਲਾਣੀਆਂ ਸ਼ੁਰੂ ਕਰਤੀਆਂ।
ਸਿੰਘ ਸੋਟੋਂ ਸੋ ਰੋਕੈ ਤਾਨ,
ਸਿੰਘ ਸੋਟਿਆਂ ਨਾਲ ਤਲਵਾਰਾਂ ਰੋਕਦੇ। ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਤਲਵਾਰ ਵਾਲਾ ਸੋਟੇ ਵਾਲੇ ਤੋਂ ਮਾਰ ਖਾ ਜਾਂਦਾ, ਤਲਵਾਰ ਵਾਲਾ ਜਿਹੜਾ ਜੇ ਉਹਨੂੰ ਗਤਕਾ ਨਹੀਂ ਆਉਂਦਾ ਜਾਂ ਉਹਦੇ ਕੋਲ ਢਾਲ ਕੋਈ ਨਹੀਂ ਤੇ ਡਾਂਗ ਵਾਲਾ ਉਹਨੂੰ ਫੰਡ ਦਿੰਦਾ। ਡਾਂਗ ਲੰਮੀ ਹੁੰਦੀ ਹੈ ਤੇ ਭਾਰੀ ਹੁੰਦੀ ਹੈ, ਤੇ ਤਲਵਾਰ ਜਿਹੜੀ ਨਰਮ ਹੋਵੇ ਤੇ ਉਹ ਟੁੱਟ ਵੀ ਜਾਂਦੀ ਹੈ, ਮੁੱਸ ਵੀ ਜਾਂਦੀ ਹੈ। ਤੇ ਡਾਂਗਾਂ ਬੜੀਆਂ ਚੰਗੀਆਂ ਸਵਾਰ ਕੇ ਰੱਖੀਆਂ ਦੋਵਾਂ ਨੇ, ਬੋਤਾ ਸਿੰਘ ਗਰਜਾ ਸਿੰਘ ਨੇ, ਜਿੱਧਰ ਮਾਰਦੇ ਤਲਵਾਰਾਂ ਹੀ ਤੋੜੀ ਜਾਂਦੇ ਉਹਨਾਂ ਦੀਆਂ।
ਦੋਵਾਂ ਸਿੰਘ ਲਈ ਪਿੱਠ ਜੋੜ,
ਦੋਵਾਂ ਸਿੰਘਾਂ ਨੇ ਪਿੱਠਾਂ ਜੋੜ ਲਈਆਂ, ਬੋਤਾ ਸਿੰਘ ਤੇ ਗਰਜਾ ਸਿੰਘ ਨੇ।
ਸੋਟਣ ਸੌਂਦਾ ਘੋੜੇ ਮੋੜ,
ਜਿੱਥੇ ਘੋੜੇ ਆਉਂਦੇ ਤੁਰਕਾਂ ਦੇ, ਡਾਂਗ ਲੱਤ ਤੇ ਮਾਰਦੇ ਘੋੜੇ ਦੀ ਲੱਤ ਤੋੜ ਦਿੰਦੇ, ਘੋੜਾ ਨਕਾਰਾ, ਘੋੜੇ ਦੇ ਲੱਤ ਤੇ ਡਾਂਗ ਵੱਜੇ ਵਗਿਆ, ਅਗਲੀ ਲੱਤ ਤੇ ਸੱਟ ਮਾਰ ਦਿੰਦੇ, ਘੋੜਾ ਡਿੱਗ ਪੈਂਦਾ, ਜਵਾਨ ਉੱਤੋਂ ਡਿੱਗਦਾ, ਸਿਰ ਦੇ ਦੂਜੀ ਫੰਡਦੇ ਤੇ ਉਹਦਾ ਸਿਰ ਭੰਨ ਦਿੰਦੇ, ਇੰਨੀ ਫੁਰਤੀ ਕਰ ਰਹੇ ਸੀਗੇ।
ਦੋਹਰਾ ਘੋੜੇ ਛੱਡ ਪਿਆਦੇ ਭਏ, ਡਾਹੈ ਆਗੈ ਢਾਲ,
ਹੁਣ ਜਦੋਂ ਤੁਰਕਾਂ ਨੇ ਵੇਖਿਆ ਵੀ ਇਹ ਤੇ ਘੋੜਿਆਂ ਨੂੰ ਮਾਰਦੇ ਆ ਡਾਂਗਾਂ ਨਾਲ, ਜਦੋਂ ਘੋੜੇ ਦੀ ਲੱਤ ਆਵੇ ਤੇ ਅੱਗੇ ਡਾਂਗ ਫੰਡਣੀ ਉਹਦੀ, ਉਹ ਲੱਤ ਟੁੱਟ ਜਾਣੀ, ਉਹਨੇ ਡਿੱਗਣਾ ਗਾਂਹ ਨੂੰ ਮੂੰਹ ਤੇ ਮੂੰਹ ਤੇ, ਜਵਾਨ ਨੇ ਵੀ ਅਗਾਂ ਹੀ ਆਉਣਾ ਸੀ ਉੱਤੇ, ਫਿਰ ਮਾਰਨੀ ਡਾਂਗ ਦੀ ਧੌਣ ਤੋੜ ਦੇਣੀ। ਇਹ ਸਿੰਘਾਂ ਦਾ ਹੱਥ ਬੜਾ ਕੰਮ ਆ ਗਿਆ, ਜਦੋਂ ਏਦਾਂ ਪੰਜ ਦਸ ਝਟਕਾਏ ਨਾ ਤੁਰਕ, ਫਿਰ ਉਹਨਾਂ ਨੇ ਆਖਿਆ ਇਹ ਘੋੜਿਆਂ ਤੇ ਨਹੀਂ, ਇਹਨਾਂ ਨੂੰ ਪੈਦਲ ਘੇਰੀਏ। ਘੋੜਿਆਂ ਤੋਂ ਉਤਰ ਕੇ ਪੈਦਲ ਆ ਗਏ ਸਿਪਾਹੀ ਢਾਲਾਂ ਤਲਵਾਰਾਂ ਲੈ ਕੇ।
ਸੋਟਣ ਸੋ ਉਨ ਢਾਲ ਕੋ ਕੀਨੋ ਬੁਰੋ ਹਵਾਲ।
ਪਰ ਸਿੰਘਾਂ ਨੇ ਡਾਂਗਾਂ ਮਾਰੀਆਂ ਨਾ, ਜਦੋਂ ਢਾਲਾਂ ਵੀ ਤੋੜ ਦਿੱਤੀਆਂ। ਹੁਣ ਡਾਂਗ ਦੀ ਮਾਰ ਬੜੀ ਭੈੜੀ ਹੁੰਦੀ ਹੈ, ਢਾਲ ਕਿੰਨਾ ਕੁ ਦਮ ਕੱਢਦੀ ਹੈ, ਢਾਲ ਵੀ ਟੋਟੇ ਟੋਟੇ ਕਰ ਦਿੱਤੀ।
ਚਾਉ ਪਈ ਤਾਉ ਤੁਰਕਣ ਨੇ ਮਾਨੀ ਆਨ।
ਤਾਂ ਤੁਰਕਾਂ ਨੇ ਆਨ ਮੰਨ ਲਈ ਵੀ ਇਹ ਸਿੰਘ ਬਹੁਤ ਡਾਢੇ ਹਨ।
ਸਿੰਘਨ ਪਰ ਨਾ ਪਾਵੇ ਤਾਨ,
ਇਹ ਸਿੰਘ ਮਰਨ ਵਾਲੇ ਨੀ ਸਾਥੋਂ।
ਤਾਉ ਤੁਰਕਣ ਬੰਦੂਕ ਸੰਭਾਰੀ।
ਫਿਰ ਉਹਨਾਂ ਨੇ ਆਖਿਆ ਗੋਲੀ ਮਾਰਨੀ ਪੈਣੀ ਇਹਨਾਂ ਨੂੰ। ਉਹਨਾਂ ਨੇ ਬੰਦੂਕ ਸੰਭਾਲ ਕੇ ਦੂਰੋਂ ਨਿਸ਼ਾਨੇ ਲਾਏ। ਫਿਰ
ਲਾਵੇ ਸਿੰਘਨ ਗੋਲੀ ਭਾਰੀ।
ਉਹ ਗੋਲੀਆਂ ਦੇ ਨਿਸ਼ਾਨੇ ਲਾਉਂਦੇ ਸਿੰਘ ਪੈਂਤੜੇ ਬਦਲ ਜਾਂਦੇ, ਪੈਂਤੜਾ ਬਦਲਦਾ ਗੋਲੀਆਂ ਇੱਧਰ 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 ਲੰਘ ਜਾਂਦੀ ਹੈ। ਇਹ ਬੜੀ ਫੁਰਤੀ ਹੁੰਦੀ ਪੈਂਤੜੇ ਵਾਲਾ, ਜੇ ਆਪਣੀ ਆਈ ਤੇ ਆਇਆ ਹੋਵੇ, ਗੁਰੂ ਦੀ ਕਿਰਪਾ ਹੋਵੇ, ਗੋਲੀ ਵੀ ਨੀ ਲੱਗ ਸਕਦੀ। ਹਾਂਜੀ,
ਜਹਾਂ ਲੱਗੇ ਹੱਡ ਦੇਵੇ ਤੋੜ।
ਪਰ ਬਹੁਤੀਆਂ ਗੋਲੀਆਂ ਜਦੋਂ ਆਈਆਂ ਉਹ ਲੱਗਣੀਆਂ ਵੀ ਸਨ, ਜਿੱਥੇ ਲੱਗਦੀਆਂ ਗੋਲੀਆਂ ਹੱਡ ਤੋੜ ਦਿੰਦੀਆਂ ਸਿੰਘਾਂ ਦੇ।
ਸੋਟੇ ਲਾਵੇ ਹੱਥ ਦੇ ਫੂੜ।
ਤੇ ਸਿੰਘ ਵੀ ਅੱਗੋਂ ਸੋਟਾ ਮਾਰ ਕੇ ਹੱਥ ਭੰਨਦੇ ਨੇ।
ਸਿੰਘਨ ਸੋਟਾ ਹੱਥ ਖੱਬੇ ਫੜੇ।
ਤੋ ਜਦੋਂ ਸੱਜੇ ਹੱਥਾਂ ਦੀਆਂ ਗੋਲੀਆਂ ਵੱਜ ਗਈਆਂ, ਭਾਈ ਬੋਤਾ ਸਿੰਘ ਗਰਜਾ ਬਸੱਜੀਆਂ ਬਾਹਾਂ ਨਕਾਰੀਆਂ, ਖੱਬੇ ਹੱਥਾਂ ਚ ਡਾਂਗਾਂ ਫੜ ਲਈਆਂ। ਖੱਬੇ ਹੱਥਾਂ ਨਾਲ ਡਾਂਗ ਚਲਾਣੀ ਇਹ ਬੜੀ ਔਖੀ ਹੁੰਦੀ ਹੈ, ਪਰ ਸਿੰਘ ਹੁਣ ਅਖੀਰਲੇ ਸਵਾਸਾਂ ਤੇ ਸਨ, ਇਸ ਲਈ ਚਲਾਣ ਲੱਗੇ।
ਮਾਰ ਬੰਦੂਕਣ ਲੰਗੜੇ ਕਰੇ।
ਗੋਲੀਆਂ ਮਾਰ ਕੇ ਸਿੰਘਾਂ ਦੀਆਂ ਲੱਤਾਂ ਵੀ ਬਨਕਾਰਾ ਕਰ ਦਿੱਤੀਆਂ, ਤੁਰਨ ਜੋਗੇ ਵੀ ਨਾ ਰਹੇ।
ਜਬ ਸਿੰਘਨ ਕੇ ਟੰਗ ਦਈ ਤੋੜ।
ਜਦੋਂ ਲੱਤਾਂ ਵੀ ਤੋੜ ਦਿੱਤੀਆਂ ਤੁਰਕਾਂ ਨੇ ਗੋਲੀਆਂ ਮਾਰ ਕੇ, ਬੋਤਾ ਸਿੰਘ ਗਰਜਾ ਸਿੰਘ ਤੁਰਨ ਤੋਂ ਵੀ ਲਚਾਰ ਹੋ ਗਏ।
ਕਹੇ ਸਿੰਘਨ ਅਬ ਮਿਲੋ ਹੱਥ ਜੋੜ।
ਅੱਤ ਥਾਣੇਦਾਰ ਫੇਰ ਬੋਲਿਆ, ਕਹਿੰਦਾ ਸਿੰਘਾ ਅਜੇ ਤੇਰੀ ਜਾਨ ਹੈ ਸਰੀਰ, ਅਜੇ ਵੀ ਹੱਥ ਜੋੜ ਦੇ ਤੇ ਹਥਿਆਰ ਸੁੱਟ ਦੇ, ਮੈਂ ਤੈਨੂੰ ਜਿਉਂਦਾ ਰੱਖ ਲਵਾਂਗਾ।
ਤੁਮਰੀ ਅਬ ਹਮ ਬਖਸ਼ੀ ਜਾਨ।
ਅਸੀਂ ਤੁਹਾਡੀ ਜਾਨ ਬਖਸ਼ਦੇ ਆ, ਪਰ ਜੇ ਤੁਸੀਂ ਹਥਿਆਰ ਸੁੱਟ ਦਿਓ ਅਜੇ ਵੀ। ਹਾਂਜੀ,
ਰੱਖੇ ਤੁਮੈ ਕਰ ਮੁਸਲਮਾਨ।
ਤੁਹਾਨੂੰ ਅਸੀਂ ਮੁਸਲਮਾਨ ਬਣਾ ਕੇ ਜਿਉਂਦੇ ਰੱਖਾਂਗੇ।
ਦੋਹਰਾ ਸਿੰਘ ਉੱਠੇ ਇੱਕ ਟੰਗ ਸਿਉ ਇੱਕ ਟੰਗਣ ਕੀ ਤੋਰ।
ਇੱਕ ਲੱਤ ਦੇ ਥੋੜਾ ਜਿਹਾ ਦਮ ਸੀਗਾ, ਬੋਤਾ ਸਿੰਘ ਇੱਕ ਲੱਤ ਤੇ ਖਲੋ ਗਿਆ। ਕਹਿੰਦਾ ਆ ਤੈਨੂੰ ਦੱਸਾਂ ਕਿਵੇਂ ਮੁਸਲਮਾਨ ਬਣਾਈ ਦਾ, ਨੇੜੇ ਤਾਂ ਆ ਜਾ ਮੇਰੇ। ਹਾਂਜੀ,
ਖਾਈਏ ਵਤ ਕਰਲਾ ਕਰੇ ਮਾਰ ਸੋਟਣ ਸਿਰ ਦਇਓ ਫੋਰ।
ਜਿਹੜਾ ਨੇੜੇ ਆਉਂਦਾ ਸੀ ਮਾਰ ਕੇ ਡਾਂਗ ਬੋਤਾ ਸਿੰਘ ਪੁੱਠਾ ਕਰ ਦਿੰਦਾ ਸੀ।
ਚਾਉ ਪਈ ਤਾਉ ਊਹਾ ਸਿੰਘ ਜਾ ਡਿੱਗ ਪਏ।
ਫਿਰ ਸਾਧ ਸੰਗਤ ਜੀ ਹੁਣ ਇੰਨੀਆਂ ਸੱਟਾਂ ਲੱਗਣੀਆਂ ਗੋਲੀਆਂ ਤੀਰਾਂ, ਕਿੰਨਾ ਕੁ ਚਿਰ ਬੰਦਾ ਲੜ ਸਕਦਾ। ਸਰੀਰ ਦੋਵਾਂ ਸ਼ਹੀਦਾਂ ਸਿੰਘਾਂ ਦੇ ਜ਼ਮੀਨ ਤੇ ਡਿੱਗ ਪਏ।
ਗੋਡਣ ਕੂਣ ਉੱਤੇ ਵੱਲ ਗਏ।
ਔਰ ਗੋਡੀਆਂ ਕੂਣਿਆਂ ਦੇ ਆਲੇ ਦੁਆਲੇ ਸੱਟਾਂ ਬਹੁਤ ਲੱਗ ਗਈਆਂ।
ਸਿੰਘਣ ਤੈ ਮੁੜੀ ਨਾ ਆਖ।
ਕਹਿੰਦੇ ਪਰ ਤੁਰਕਾਂ ਦੇ ਕੋਲੋਂ ਸਿੰਘਾਂ ਦੀ ਆਨ ਨਹੀਂ ਟੁੱਟੀ, ਸਿੰਘਾਂ ਦੀ ਅੱਖ ਨਹੀਂ ਉਹ ਦਬਾ ਸਕੇ।
ਕੈਸੇ ਗਏ ਵੱਡੇ ਹਮ ਆਖ।
ਸਿੰਘ ਕਹਿੰਦੇ ਸਾਡੇ ਵੱਡਿਆਂ ਨੇ ਇਹੀ ਆਖਿਆ ਵੀ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡ ਹੈ ਖੇਤ, ਸਾਡੇ ਧਰਮ ਦੀ ਇਹ ਮਰਜ਼ਾਦਾ ਹੈ।
ਦੋਹਰਾ ਅੱਖਾਂ ਤਾਂ ਸੋਈ ਮੋੜੇ ਜਿਸ ਚਿਤ ਕਿਛ ਸੰਕਾਏ।
ਅੱਖ ਉਹ ਬਦਲ ਮੋੜਦਾ ਹੈ, ਅੱਖ ਨੀਵੀਂ ਉਹ ਕਰਦਾ ਜਿਹਦੇ ਮਨ ਚ ਸ਼ੰਕਾ ਹੋਵੇ, ਜੀਣ ਦੀ ਆਸ ਹੋਵੇ। ਹਾਂਜੀ,
ਜਿਨ ਜੀਵਨ ਆਸਾ ਤਜੀ ਨਹਿ ਵਹਿ ਆਖ ਚੁਰਾਏ।
ਜਿਹਨੇ ਜੀਵਨ ਦੀ ਆਸਾ ਲਾ ਦਿੱਤੀ, ਮਰਨਾ ਪ੍ਰਵਾਨ ਕਰ ਲਿਆ, ਉਹ ਕਿਉਂ ਅੱਖ ਚੁਰਾਏਗਾ।
ਸਨਮੁਖ ਸੂਰੇ ਭਿੜਤ ਹੈ ਆਖਣ ਆਖ ਮਿਲਾਏ।
ਸੂਰਮੇ ਸਾਹਮਣੇ ਭਿੜਦੇ ਨੇ ਅੱਖ ਚ ਅੱਖ ਪਾ ਕੇ।
ਲਾਲੀ ਮੁਖ ਭੁਜ ਫਰਕ ਹੈ ਮੁਖ ਤਲਵਾਰਾਂ ਖਾਏ।
ਉਹਨਾਂ ਦੀ ਅੱਖਾਂ ਦੇ ਲਾਲੀ ਚਿਹਰੇ ਤੇ ਲਾਲੀ ਤੇ ਤਲਵਾਰਾਂ ਖਾ ਕੇ ਖੂਨ ਉਹਨਾਂ ਦਾ ਲਾਲੋ ਲਾਲ ਹੁੰਦਾ ਉਹਨਾਂ ਦੇ ਚਿਹਰੇ ਤੇ। ਹਾਂਜੀ,
ਚਾਉ ਪਈ ਟੂਕ ਟੂਕ ਸੋ ਤੁਰਕਣ ਕਰੇ।
ਸਿੰਘ ਜੀ ਜਦੋਂ ਇਹ ਦੋਵੇਂ ਸਿੰਘ ਡਿੱਗੇ ਪਏ ਸਨ, ਥਾਣੇਦਾਰ ਨੇ ਆ ਕੇ ਵੇਖਿਆ ਵੀ ਇਹ ਤਾਂ ਹੁਣ ਮਰਨ ਲੱਗੇ, ਉਹਨਾਂ ਨੇ ਤਲਵਾਰਾਂ ਦੇ ਨਾਲ ਟੋਟੇ ਟੋਟੇ ਕਰਕੇ ਕਿਤੋਂ ਬਾਂਹ ਵੱਢ ਦਿੱਤੀ, ਲੱਤ ਵੱਢ ਦਿੱਤੀ, ਸਿਰ ਵੱਢ ਦਿੱਤਾ, ਗੁੱਸਾ ਕੱਢਿਆ ਆਪਣਾ। ਜਿੰਨੇ ਕੁ ਉਹਨਾਂ ਦੇ ਬੰਦੇ ਮਰੇ ਸੀਗੇ ਨਾ, ਉਹਨਾਂ ਦਾ ਗੁੱਸਾ ਉਹਨਾਂ ਨੇ ਸਿੰਘਾਂ ਦੋਵਾਂ ਦੇ ਉੱਤੇ ਕੱਢਿਆ।
ਮਤ ਸਿੰਘ ਫੇਰ ਨਾ ਹੋਵੇ ਖਰੇ।
ਇਹਨੇ ਟੋਟੇ ਕਰ ਦਿੱਤੇ ਸਰੀਰ ਦੇ ਬੋਤਾ ਸਿੰਘ ਦੇ ਗਰਜਾ ਸਿੰਘ ਦੇ ਵੀ, ਮਤਾ ਇਹ ਦੁਬਾਰਾ ਖੜੇ ਨਾ ਹੋ ਜਾਣ, ਜਿੰਦੇ ਨਾ ਹੋ ਜਾਣ।
ਇਸ ਬਿਧ ਸਿੰਘਣ ਸ਼ਹੀਦੀ ਪਾਈ।
ਇਸ ਤਰ੍ਹਾਂ ਨੂਰਦੀਨ ਦੀ ਸਰਾਂ ਦੇ ਲਾਗੇ ਭਾਈ ਸਾਹਿਬ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ ਜੀ ਸ਼ਹੀਦੀ ਪਾ ਗਏ। ਅੱਜ ਕੱਲ ਉੱਥੇ ਬੜਾ ਸੁੰਦਰ ਗੁਰਦੁਆਰਾ ਸ਼ਹੀਦਗੰਜ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ। ਹਾਂਜੀ,
ਧੰਨ ਮਾਤਾ ਧੰਨ ਪਿਤਾ ਉਸ ਭਾਈ।
ਧੰਨ ਮਾਤਾ ਜੀ ਸਨ ਉਹਨਾਂ ਦੇ, ਧੰਨ ਉਹਨਾਂ ਦੇ ਪਿਤਾ ਜੀ ਸਨ। ਜਿਨ੍ਹਾਂ ਨੇ ਭਾਈ ਗੁਰੂ ਪੰਥ ਖਾਲਸੇ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਸ਼ਹੀਦੀ ਪਾਈ।
ਜਾਏ ਰਲੈ ਵੈ ਸ਼ਹੀਦਨ ਡੇਰੇ।
ਭਾਈ ਬੋਤਾ ਸਿੰਘ ਜੀ, ਗਰਜਾ ਸਿੰਘ, ਕਲਗੀਧਰ ਪਾਤਸ਼ਾਹ ਦੇ ਚਰਨਾਂ ਜਾ ਕੇ ਸ਼ਹੀਦਾਂ ਸਿੰਘਾਂ ਦੇ ਵਿਚ ਜਾ ਬੈਠੇ।
ਪੀਰ ਪੈਗੰਬਰ ਫੜ ਜਿਨ ਘੇਰੇ।
ਇਹੋ ਜੇ ਬਲੀ ਸ਼ਹੀਦ ਸਿੰਘ ਹਨ ਜਿਹੜੇ ਪੀਰਾਂ ਪੈਗੰਬਰਾਂ ਨੂੰ ਵੀ ਕਾਬੂ ਕਰ ਲੈਂਦੇ ਹੈ। ਹੋਰ ਕਿਸੇ ਤਰੀਕੇ ਨਾਲ ਸਾਧ ਸੰਗਤ ਜੀ ਉਹ ਜਿਹੜੇ ਪਹਿਰੇ ਨੇ ਕਲਾਮਾਂ ਕਲੂਮਾਂ ਦੇ ਰੁਕਦੇ ਕੋਈ ਨਹੀਂ। ਜਦੋਂ ਖਾਲਸੇ ਦੇ ਸ਼ਹੀਦਾਂ ਸਿੰਘਾਂ ਦਾ ਪਹਿਰਾ ਹੁੰਦਾ ਉਦੋਂ ਸਾਰਿਆਂ ਨੂੰ ਡੱਕ ਲੱਗ ਜਾਂਦੀ ਹੈ। ਇਹ ਗੱਲਾਂ ਅੱਜ ਕੱਲ੍ਹ ਦੇ ਲੋਕਾਂ ਦੀ ਸਮਝ ਨਹੀਂ ਆਉਂਦੀਆਂ, ਪਰ ਜਦੋਂ ਇਹ ਚੀਜ਼ਾਂ ਨਾਲ ਕੋਈ ਵਾਹ ਪੈਂਦਾ ਉਦੋਂ ਹੀ ਜਾਣਿਆ ਜਾਂਦਾ ਹੈ। ਸੋ ਇਹ ਸ਼ਹੀਦ ਸਿੰਘ ਜਿਹੜੇ ਹਨ ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ, ਤਾਂ ਹੀ ਤੇ ਅਰਦਾਸ ਵਿੱਚ ਆਪਾਂ ਗੁਰੂ ਸਾਹਿਬਾਂ ਤੋਂ ਬਾਅਦ ਸ਼ਹੀਦਾਂ ਨੂੰ ਯਾਦ ਕਰਦੇ। ਪਹਿਲਾਂ ਸਤਿਗੁਰਾਂ ਦਸਾਂ ਪਾਤਸ਼ਾਹੀਆਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਪੰਜਾਂ ਪਿਆਰਿਆਂ ਸਚਿਆਰਿਆਂ ਸ਼ਹੀਦਾਂ ਮੁਰੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸੀਸ ਦਿੱਤੇ ਨੂੰ। ਬੜੀ ਪਾਵਰਾਂ ਦੇ ਮਾਲਕ ਨੇ ਔਰ ਉਹ ਮਰੇ ਨਹੀਂ, ਉਹ ਅੱਜ ਵੀ ਹਾਜ਼ਰ ਨਾਜ਼ਰ ਨੇ, ਸ਼ਹੀਦੀ ਫੌਜਾਂ ਨੇ ਉਹ। ਹਾਂਜੀ,
ਸ਼ਹੀਦੀ ਬੜੀ ਬੋਤਾ ਸਿੰਘ ਲਈ।
ਭਾਈ ਬੋਤਾ ਸਿੰਘ ਜੀ ਉਸ ਸ਼ਹੀਦੀ ਫੌਜ ਵਿੱਚ ਸ਼ਾਮਿਲ ਹੋ ਗਏ, ਬੜੀ ਭਾਰੀ ਮਹਾਨ ਸ਼ਹੀਦੀ ਪ੍ਰਾਪਤ ਕੀਤੀ।
ਰਤਨ ਸਿੰਘ ਸੁਣ ਸੋਈ ਕਹੀ।
ਭਾਈ ਰਤਨ ਸਿੰਘ ਜੀ ਨੇ ਉਹ ਕਥਾ ਆਪਣੇ ਬਜ਼ੁਰਗਾਂ ਕੋਲੋਂ ਸੁਣ ਕੇ ਲਿਖੀ ਹੈ। ਸੋ ਖਾਲਸਾ ਜੀ, ਇਹ ਭਾਈ ਬੋਤਾ ਸਿੰਘ ਗਰਜਾ ਸਿੰਘ ਦਾ ਗੁਰਦੁਆਰਾ ਕਦੀ ਤਰਨ ਤਾਰਨ ਸਾਹਿਬ ਜਾਓ ਤਾਂ ਉੱਥੋਂ 5-6 ਕਿਲੋਮੀਟਰ ਹੀ ਹੈ, ਦਰਸ਼ਨ ਕਰਨੇ ਜ਼ਰੂਰ, ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਕਰਨੀ, ਪਤਾ ਲੱਗਦਾ ਵੀ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਉਸ ਸਮੇਂ ਸਿੱਖੀ ਦੀ ਜੋਤ ਜਗਾਈ ਰੱਖੀ। ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਬਾਬਾ ਸੁੱਖਾ ਸਿੰਘ ਜੀ, ਉਹਨਾਂ ਦੀ ਕਥਾ ਆਉਣੀ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਣ ਲਈ ਭਾਈ ਮਹਤਾਬ ਸਿੰਘ ਦਾ ਸਾਥ ਪੂਰੀ ਤਰ੍ਹਾਂ ਦਿੱਤਾ ਸੀਗਾ। ਉਹਨਾਂ ਨੇ ਇੱਕ ਨਹੀਂ ਬਹੁਤ ਕਾਰਨਾਮੇ ਕੀਤੇ, ਸਾਰੀ ਜ਼ਿੰਦਗੀ ਸੁੱਖਾ ਸਿੰਘ ਜੰਗਾਂ ਯੁੱਧਾਂ 'ਚ ਰਿਹਾ ਔਰ ਉਹਦੇ 'ਤੇ ਮਹਾਰਾਜ ਦੀ ਕਿਰਪਾ ਸੀ। ਜਿਹੜੇ ਮੈਦਾਨ ਦਾ ਉਹ ਆਗੂ ਬਣਦਾ ਸੀ ਮੋਰਚਾ ਫਤਿਹ ਕਰਕੇ ਆਉਂਦਾ, ਸਤਾਰਾ ਹੀ ਉਹਦਾ ਕੋਈ ਇਹੋ ਜਿਹਾ ਸੀਗਾ। ਉਸ ਬਹਾਦਰ ਦੀ ਕਥਾ ਆਉਣੀ ਹੈ ਹੁਣ, ਉਹ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਪ੍ਰਾਣ ਨਾਥ ਅਨਾਥ ਸਕੇ,
ਦੀਨ ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ,
ਹੇ ਮਾਇਆ ਧਾਰ,
ਆਨੰਦ ਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ
ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤੋ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਕਰੇ ਪਾਰ
ਜੋ ਸ਼ਰਧਾ ਕਰ ਸੇਵਦੇ,
ਗੁਰ ਪਾਰ ਉਤਾਰਨ ਹਾਰ,
ਕੰਡਾ ਜਾਂ ਕੇ ਹੱਥ ਮੇ ਕਲਗੀ ਸੋ ਹੈ
ਸੀਸ,
ਸੋ ਹਮਰੀ ਰਚਿਆ।